ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਾਰੀ। ਮਹਲਾ ਪੰਜਵਾ, ਘਰ ਤੀਜਾ, ਦੋ ਪਾਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ, ਕਹੀਆ ਪਿਰਾ ਕਹੀਆ, ਬੇਸਮ ਭਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਨ ਸਹੀਆ, ਦੇਹੋ ਸੰਦੇਸਰੋ, ਕਹੀਆ ਪਿਰਾ ਕਹੀਆ, ਬੇਸਮ ਭਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਨ ਸਹੀਆ, ਰਹਾਉ ਕੋ ਕਹਿ ਤੂੰ ਸਭ ਬਾਹਰ ਬਾਹਰ, ਕੋ ਕਹਿ ਤੂੰ ਸਭ ਮਹੀਆ, ਵਰਨ ਨਾ ਦੀਸੈ ਚਿਹਨ ਨਾ ਲਖੀਐ, ਸੁਹਾਗਨ ਸਾਤ ਬੁਝਾਈਆ, ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹੀਆ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕਾ ਵਸਿਆ, ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹੀਆ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕਾ ਵਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਓ। ਸਤਿਗੁਰੂ ਪਾਤਸ਼ਾਹ ਜੀ, ਸਾਜੀ ਸਵਾਰੀ ਸਤਸੰਗ ਜੀਓ, ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰ ਪੀਰਾ ਜੁਗੋ ਜੁਗ ਅਟਲ, ਤੁਰ ਕੀ ਬਾਣੀ ਪੋਥੀ ਪਰਮੇਸ਼ਰ ਕਾ ਥਾਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਅੰਮ੍ਰਿਤ ਵੇਲੇ ਅੱਜ ਹੁਕਮ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਅਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਹੋਇਆ, ਪਹਿਲੀ ਵਾਰ ਜਿੱਥੇ ਹੁਕਮ ਲਿਆ ਗਿਆ, ਉਸ ਪਾਵਨ ਅਸਥਾਨ ਦਾ ਹੁਕਮ ਆਪਨੇ ਸਰਵਣ ਕੀਤਾ ਹੈ, ਇਸ ਦੀ ਇਸ ਵੇਲੇ ਅਸੀਂ ਵਿਚਾਰ ਕਰਨੀ ਹੈ। ਰਹਾਉ ਦੀ ਪੰਕਤੀ ਜੋ ਸ਼ਬਦ ਦਾ ਧੁਰਾ, ਸ਼ਬਦ ਦੀ ਟੇਕ ਹੈ, ਤੱਤ ਸਾਰ ਹੈ, ਸਾਰ ਅੰਸ਼ ਹੈ, ਨਿਚੋੜ ਹੈ। ਦੇਹ ਸੰਦੇਸਰੋ ਕਹੀਓ ਪ੍ਰੇ ਕਹੀਓ, ਬਿਸਮ ਭਈ ਮੈਂ ਬਹੁ ਵਿਦ ਸੁਣਤੇ, ਕਹੋ ਸੁਹਾਗਨ ਸਹੀਓ। ਮੈਨੂੰ ਪਿਆਰੇ ਦਾ ਪਿਆਰਾ ਸੰਦੇਸ਼ਾ ਆਖੋ, ਹੇ ਸਹੇਲੀਓ ਸਖੀਓ ਸਤਸੰਗੀਓ। ਮੈਂ ਸੁਣ ਸੁਣ ਕੇ ਹੈਰਾਨ ਹੋ ਗਈ ਹਾਂ, ਵਿਸਮਾਦ ਹੋ ਜਾਂਦੀ ਹਾਂ। ਕੋਈ ਕੁਛ ਆਖ ਜਾਂਦਾ, ਕੋਈ ਕੁਛ ਆਖ ਜਾਂਦਾ, ਪਰ ਤੁਹਾਨੂੰ ਤਾਂ ਅਨੁਭਵ ਹੈ, ਤੁਸੀਂ ਵੇਖਿਆ, ਤੁਸੀਂ ਮਾਣਿਆ, ਸੁਹਾਗਣ ਹੋ ਜਿਸ ਨੇ ਪਤੀ ਨੂੰ ਮਾਣਿਆ। ਇੱਥੇ ਸੁਹਾਗਣ ਹੈ ਉਹ ਗੁਰਮੁਖ, ਉਹ ਗੁਰਸਿੱਖ ਜਿਸ ਨੂੰ ਪਰਮਾਤਮਾ ਦਾ ਅਨੁਭਵ ਹੋਇਆ। ਮੈਨੂੰ ਉਸਦਾ ਸੰਦੇਸ਼ਾ ਕਹੋ, ਮੇਰੇ ਵਾਸਤੇ ਕੀ ਸੁਨੇਹਾ ਭੇਜਿਆ। ਸਤਸੰਗੀ ਹਮੇਸ਼ਾ ਸਤਸੰਗੀ ਨੂੰ ਪੁੱਛਦੇ ਰਹੇ। ਔਰ ਇੱਕ ਤੁਹਾਡੇ ਚਰਨਾਂ 'ਚ ਅੱਜ ਬੇਨਤੀ ਕਰਾਂ, ਗੁਰਮਤਿ ਮਾਰਗ ਕੀ ਹੈ? ਇਹ ਗੁਰਬਾਣੀ ਦੀ ਸੰਗਤ ਹੈ। ਸਤ ਸੰਗਤ ਕਿਸ ਨੂੰ ਕਹਿੰਦੇ ਆ? ਗੁਰਬਾਣੀ ਔਰ ਸੰਗਤ ਵੱਖ ਵੱਖ ਨਾ ਕਰਨਾ, ਇਹ ਇੱਕ ਹੀ ਨੇ, ਕਿਉਂਕਿ ਗੁਰਬਾਣੀ ਤੋਂ ਬਿਨਾਂ ਸੰਗਤ ਬਣ ਹੀ ਨਹੀਂ ਸਕਦੀ। ਜਿੱਥੇ ਗੁਰਬਾਣੀ ਨਹੀਂ ਬੰਦਿਆਂ ਦਾ ਇਕੱਠ ਹੋਵੇਗਾ, ਸੰਗਤ ਨਹੀਂ ਹੋਵੇਗੀ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ। ਇੱਕ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਮੈਨੂੰ ਪਿਆਰੇ ਦਾ ਸੰਦੇਸ਼ਾ ਦੱਸੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਬਲ ਇਸ ਗੱਲ 'ਤੇ ਹੈ ਕਿ ਸਰੀਰ ਵੇਖਣ ਨਾਲ ਖੇਡ ਨਹੀਂ ਬਣਨੀ, ਪਿਆਰੇ ਦਾ ਸੰਦੇਸ਼ਾ ਸੁਣੋ, ਉਸਨੂੰ ਕਮਾਓ, ਉਸ ਨੂੰ ਸੁਣੋ, ਕਮਾਓ। ਗੁਰੂ ਨਾਨਕ ਦੇਵ ਜੀ ਨੂੰ ਸਿੱਖ ਪੁੱਛਦੇ ਨੇ, ਤੁਹਾਡੇ ਚਰਨਾਂ ਨਾਲੋਂ ਵਿਛੜਨ 'ਤੇ ਮਨ ਨਹੀਂ ਕਰਦਾ। ਸਤਿਗੁਰੂ ਕਹਿੰਦੇ ਨੇ ਵੀ ਪੁੱਛੋ ਤੁਹਾਡੇ ਚਰਨ ਕਿੱਥੇ ਨੇ, ਜੋ ਤੁਸੀਂ ਸਮਝਦੇ ਹੋ ਇਹ ਨਹੀਂ, ਮੇਰੇ ਚਰਨ ਸਤਸੰਗਤ ਵਿੱਚ ਰਹਿੰਦੇ ਹਨ, ਮੈਂ ਹਮੇਸ਼ਾ ਸੰਗਤ ਵਿੱਚ ਹਾਂ। ਕਹਿਣ ਲੱਗੇ ਮੈਂ ਹੀ ਨਹੀਂ, ਰੱਬ ਵੀ ਹਮੇਸ਼ਾ ਸੰਗਤ ਵਿੱਚ ਹੈ। ਮਿਲ ਸਤਸੰਗਤ ਖੋਜ ਦਸਾਏ, ਵਿੱਚ ਸੰਗਤ ਹਰ ਪਵਸੈ ਜਿਓ। ਸੰਗਤ ਵਿੱਚ ਆਇਆ ਆ ਕੇ ਪਤਾ ਲੱਗਦਾ ਸੰਦੇਸ਼ੇ ਕਿਸ ਵਾਸਤੇ ਸਨ। ਸੋਝੀ ਆ ਜਾਏ ਕਿ ਨੇੜੇ ਤੋਂ ਨੇੜੇ ਹੈ, ਮੇਰੇ ਅੰਦਰ ਵਸਦਾ। ਹਾਂ, ਸੰਦੇਸ਼ੇਕ ਸਾਧਨਾ ਸਾਡੇ ਵਾਸਤੇ ਹਨ। ਮੈਂ ਕੁਛ ਪ੍ਰਮਾਣ ਆਪ ਜੀ ਦੇ ਸਾਹਮਣੇ ਹੋਰ ਰੱਖਦੇ ਹਾਂ। ਘਰ ਹੀ ਪਿਆਰਾ ਪਰਮਾਤਮਾ ਘਰ ਵਿੱਚ ਹੀ ਹੈ, ਹਿਰਦੇ ਘਰ ਵਿੱਚ ਹੀ ਹੈ। ਘਰ ਹੀ ਮੁੰਦ ਦੇ ਵਿਦੇਸ਼ ਪਿਰ, ਮੁੰਦ ਦਾ ਅਰਥ ਹੁੰਦਾ ਇਸਤਰੀ, ਜੀਵ ਇਸਤਰੀ ਪਿਆਰੇ ਨੂੰ ਵਿਦੇਸ਼ ਦੂਰ ਵਸਦਾ ਸਮਝਦੀ ਹੈ। ਘਰ ਹੀ ਮੁੰਦ ਵਿਦੇਸ਼ ਪਿਰ ਨਿੱਤ ਝੂਰੇ ਸੰਭਾਲੇ, ਝੂਰਦੇ ਹੈ ਅਤੇ ਚੇਤੇ ਕਰਦੇ ਹੈ ਤੂੰ ਕਿੱਥੇ ਹੈ। ਇਹ ਤਾਂ ਇੰਜ ਹੈ ਜਿਵੇਂ ਇੱਕ ਮੱਛੀ ਪਾਣੀ ਵਿੱਚ ਰਹਿੰਦੀ, ਆਖੇ ਪਾਣੀ ਤੂੰ ਕਿੱਥੇ ਹੈ, ਤੂੰ ਕਿੱਥੇ ਹੈ। ਘਰ ਹੀ ਮੁੰਦ ਵਿਦੇਸ਼ ਪਿਰ ਨਿੱਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਨੀਅਤ ਰਾਸ ਹੋ ਜਾਏ, ਦੁਆਇਸ਼ ਭਾਵ ਮੁੱਕ ਜਾਏ ਅਤੇ ਮਿਲਦਿਆਂ ਦੇਰੀ ਨਹੀਂ ਲੱਗਦੀ। ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਸਾਜਨ ਦੇਸ਼ ਦੇ ਸੱਸੇ ਨੂੰ ਸਿਹਾਰੀ ਹੈ, ਘਰ ਵਿੱਚ ਹੀ ਦੇਸ਼ ਵਿੱਚ ਹੀ ਹੈ, ਦੂਰ ਨਹੀਂ। ਸਾਜਨ ਦੇਸ਼ ਵਿਦੇਸ਼ੀ ਜਿਹੜੇ, ਪਰ ਉਹਨੂੰ ਵਿਦੇਸ਼ ਵਿੱਚ ਵਸਦਾ ਸਮਝਦੀ ਹੈ, ਸੁਨੇਹੜੇ ਦਿੰਦੀ, ਸੰਦੇਸ਼ੇ ਭੇਜਦੀ ਹੈ ਕਿ ਕਦੋਂ ਮਿਲੇਗਾ। ਸਾਰ ਸੰਭਾਲੇ ਤਿੰਨ ਸੱਜਣ ਮੁੰਦ ਨੈਣ ਬਹਿਰੇਂਦੇ, ਚੇਤੇ ਕਰਦੀ ਹੈ ਜੀਵ ਇਸਤਰੀ ਅੱਖਾਂ ਭਰ ਕੇ ਰੋ ਰਹੀ ਹੈ। ਮੁੰਦ ਨੈਣ ਬਹਿਰੇਂਦੇ ਗੁਣ ਸਰੇਂਦੇ, ਕਿਉਂ ਪ੍ਰਭ ਮਿਲਾਂ ਪਿਆਰੇ, ਮਾਰਗ ਪੰਥ ਨ ਜਾਣੋ ਵਿਖੜਾ, ਕਿਉਂ ਪਾਈਏ ਪਿਰ ਪਾਰੇ। ਮਿਲਣ ਦਾ ਰਸਤਾ ਦੱਸ ਦਿੱਤਾ ਸਤਿਗੁਰ ਸ਼ਬਦੇ, ਮਿਲੋ ਵਿਛੁਨੇ, ਮਨ ਤਨ ਆਗਾ ਰਾਖੈ, ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ, ਮਿਲ ਪ੍ਰੀਤਮ ਰਸ ਚਾਖੈ। ਹੋਰ ਸਰਵਣ ਕਰੋ, ਦਹਿ ਦੇ ਛਤਰ ਮੇਘ ਖਟਾ ਘਟ, ਦਾਮਨ ਚਮਕ ਡਰਾਇਓ, ਸੇਜ ਅਕੇਲੇ ਨੀਂਦ ਨਾ ਨੈਣੋ, ਪਿਰ ਪਰਦੇਸ ਸਦਾਇਓ, ਹੁਣ ਨਹੀਂ ਸੰਦੇਸ਼ੋ ਮਾਇਓ। ਸੰਦੇਸ਼ਾ ਨਹੀਂ ਆਇਆ, ਸੰਦੇਸ਼ਾ ਕੀ ਹੈ? ਸੰਦੇਸ਼ੇ ਦੀ ਕਦਰ ਉਸ ਵੇਲੇ ਪੈਂਦੀ ਹੈ ਜਿਸ ਵੇਲੇ ਕੋਈ ਦੂਰ ਹੋਵੇ। ਵੇਖਿਆ ਫੌਜੀ ਆਰਮੀ 'ਚ ਹੋਣੇ, ਮਾਂ ਬਾਪ ਵਿਚਾਰੇ ਅਨਪੜ੍ਹ, ਕਿਤੇ ਮਹੀਨੇ ਪਿੱਛੋਂ ਚਿੱਠੀ ਆਉਣੀ ਅਤੇ ਜਿਹੜਾ ਲੰਘਣਾ ਉਹਨੂੰ ਕਹਿਣਾ ਪੜ੍ਹ ਕੇ ਸੁਣਾ ਜਾ। ਡਾਕੀਏ ਨੂੰ ਨਿੱਤ ਪੁੱਛਦੇ ਰਹਿਣਾ ਮੇਰੇ ਪੁੱਤਰ ਦੀ ਕੋਈ ਚਿੱਠੀ ਆਈ, ਉਹਨੇ ਹੱਸ ਕੇ ਕਹਿ ਦੇਣਾ ਮਾਈ ਪਾਏਗਾ ਤਾਂ ਆਏਗੀ, ਅਜੇ ਨਹੀਂ ਆਈ, ਜਿਸ ਦਿਨ ਆਈ ਦੇ ਜਾਵਾਂਗਾ। ਚੰਗਾ ਫਿਰ ਪਹਿਲੀ ਪੜ੍ਹ ਕੇ ਸੁਣਾ ਜਾ, ਜੇ ਹੋਰ ਨਹੀਂ ਆਏ ਪਹਿਲੀ ਤਾਂ ਉਹ ਜ਼ੁਬਾਨੀ ਯਾਦ ਕਰ ਲੈਣਾ। ਸੰਦੇਸ਼ਾ ਕਈ ਵਾਰੀ ਦੋ ਅੱਖਰ ਹੀ ਸੰਦੇਸ਼ੇ ਦੇ ਬਹੁਤ ਕੁਝ ਕਰ ਜਾਂਦੇ ਨੇ। ਪਿਆਰੇ ਦਾ ਸੰਦੇਸ਼ਾ ਇੱਕ ਪ੍ਰਮਾਣ ਇੱਥੇ ਹੋਰ ਦੇਦੇ ਹਾਂ। ਸਤਿਗੁਰੂ ਗੁਰ ਵਿਅਕਤੀ ਉਹਨਾਂ ਦੇ ਲਿਖੇ ਹੁਕਮਨਾਮੇ ਮਿਲਦੇ ਨੇ, ਮਾਤਾਵਾਂ ਦੇ ਵੀ ਹੈਂ, ਮਾਤਾ ਸਾਹਿਬ ਕੌਰਾਂ ਦੇ ਹੁਕਮ ਜੋ ਖਾਲਸੇ ਦੇ ਨਾਮ ਲਿਖੇ, ਮਾਤਾ ਸੁੰਦਰੀ ਜੀ ਦੇ ਹੁਕਮ ਜੋ ਸਾਹਿਬਾਂ ਨੇ ਬਖਸ਼ਿਸ਼ ਕੀਤੀ ਸਾਹਿਬਾਂ ਦੇ ਮਹਿਲ, ਉਹਨਾਂ ਖਾਲਸੇ ਪੰਥ ਨੂੰ ਲਿਖੇ, ਬੰਦਾ ਬਹਾਦਰ ਸਿੰਘ ਦੇ ਹੁਕਮ, ਇਹ ਹੁਕਮ ਲੋਕ ਸਿਰ ਮੱਥੇ 'ਤੇ ਰੱਖਦੇ ਸਨ। ਇੱਕ ਸੰਗਤ ਨੇ ਆਉਣਾ ਸਿਰ 'ਤੇ ਰੱਖ ਕੇ ਲੈ ਜਾਣਾ ਕਿ ਗੁਰੂ ਦਾ ਹੁਕਮ ਹੈ, ਗੁਰੂ ਦਾ ਸੰਦੇਸ਼ਾ ਹੈ ਕਿ ਕੀ ਸੇਵਾ ਕਰਨੀ ਹੈ। ਪਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਰੱਬ ਦੇ ਸੰਦੇਸ਼ੇ ਨੇ ਜੋ ਗੁਰੂ ਨੇ ਤੁਹਾਡੇ ਤੱਕ ਪਹੁੰਚਾਏ ਨੇ। ਸੰਦੇਸ਼ਾ ਦਿਓ, ਪਿਆਰੇ ਦਾ ਸੰਦੇਸ਼ਾ ਮੈਨੂੰ ਦੱਸੋ, ਮੈਨੂੰ ਸੁਣਾਓ, ਕਿਉਂਕਿ ਤੁਸੀਂ ਸੁਹਾਗਣਾ ਹੋ, ਤੁਸੀਂ ਮਾਣਿਆ, ਤੁਸੀਂ ਵੇਖਿਆ। ਆਓ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈ ਤਸਾਰੀ ਮਹੱਲਾ ਪੰਜਵਾ।
ਜੈ ਸ੍ਰੀ ਰਾਗ ਪੂਰਵੀ ਥਾਟ ਦਾ ਰਾਗ ਹੈ ਔਰ ਰਾਤ ਦਾ ਰਾਗ ਹੈ। ਅੱਜ ਥਾਟ ਪੱਤੀ ਹੈ, ਪਹਿਲੇ ਰਾਗ ਪੱਤੀ ਸੀ। ਜੈਥਰੀ ਹੈ, ਅੱਜ ਵੀ ਹੈ, ਕੀਰਤਨੀਏ ਸੁਚੱਜੇ ਉਸਦਾ ਕੀਰਤਨ ਕਰਦੇ ਹਨ। ਇਸ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜੈਥਰੀ ਮਹੱਲਾ ਪੰਜਵਾਂ ਕਰ ਤੀਜਾ। ਤੀਜੇ ਘਰ ਵਿੱਚ ਜੋ ਤਾਲ, ਜਿਸ ਵਿੱਚ ਤਿੰਨ ਤਾਲੀਆਂ ਆਉਂਦੀਆਂ ਹੋਣ, 16 ਮਾਤਰੇ ਦਾ ਤਾਲ ਹੈ, ਇਸ ਵਿੱਚ ਦੁੱਪ ਦੇ ਦੋ ਚਰਨ, ਦੋ ਪਦ, ਦੋ ਫਿਕਰੇ, ਇਹ ਸ਼ਬਦ ਦੇ ਹਨ। ਅਤੇ ਅੱਗੇ ਸੰਖੇਪ ਮੰਗਲ ਹੈ, ਪਰਮਾਤਮਾ ਇੱਕ ਹੈ, ਉਹੀ ਕਰਤਾ ਹਰਤਾ ਪਾਲਕ ਹੈ, ਉਹ ਸਦਾ ਇੱਕ ਰਸ ਰਹਿੰਦਾ ਹੈ। ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਦੀ ਕਿਰਪਾ ਨਾਲ। ਹਾਂਜੀ,
ਦੇਹ ਸੰਦੇਸਰ ਕਹੀਆ ਪਿਆਰਾ ਕਹੀਆ।
ਪਿਆਰੇ ਦਾ ਉਹ ਪਿਆਰਾ ਸੰਦੇਸ਼ਾ ਮੈਨੂੰ ਦੇਹੋ, ਆਖੋ ਮੈਨੂੰ ਉਸ ਦਾ ਕੋ ਸੰਦੇਸ਼ਾ। ਆਏ ਮਿਲ ਗੁਰ ਮਿਲ, ਆਏ ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਕੋਈ ਆਣ ਸੁਣਾਵੇ ਹਰ ਕੀ ਗਾਲ, ਉਹ ਰੱਬ ਦੀ ਗੱਲ ਮੈਨੂੰ ਆ ਕੇ ਸੁਣਾਵੇ। ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੇ। ਅਸਲ ਵਿੱਚ ਅੰਦਰੋਂ ਪ੍ਰੇਮ ਹੋਵੇ, ਬਿਰਹੋਂ ਜਾਗਿਆ ਹੋਵੇ, ਫਿਰ ਬੰਦਾ ਸੰਦੇਸ਼ ਉਡੀਕਦਾ, ਨਿਸ਼ਾਨੀਆਂ ਉਡੀਕਦਾ, ਕਿਤੋਂ ਖਬਰ ਆ ਜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਇੱਕ ਵਾਰ ਕਿਸੇ ਪੁੱਛਿਆ, ਭਾਈ ਜੀ ਕੁਛ ਸਿੱਖ ਐਸੇ ਨੇ ਜਿਨ੍ਹਾਂ ਦਾ ਬੜਾ ਸਨਮਾਨ ਸੰਗਤਾਂ ਕਰਦੀਆਂ ਨੇ, ਇਹ ਕਿਉਂ? ਕਹਿਣ ਲੱਗੇ, ਤੁਹਾਨੂੰ ਮੈਂ ਦੱਸਦਾ, ਇੱਕ ਕੁੱਤਾ ਸੀ ਖੁਰਕ ਖਾਧਾ ਅਤੇ ਮਜਨੂੰ ਉਹਦੇ ਪੈਰ ਪਿਆ ਚੁੰਮੇ, ਅਤੇ ਉਹਨਾਂ ਨੇ ਲੋਕਾਂ ਕਿਹਾ ਇਹ ਕੁੱਤੇ ਦੇ ਪੈਰ ਚੁੰਮੇ। ਕਹਿੰਦਾ ਕਿ ਕੁੱਤੇ ਦੇ ਨਹੀਂ, ਇਹ ਲੈਲਾਂ ਦੀ ਗਲੀ 'ਚੋਂ ਗੁਜ਼ਰਦਾ ਹੈ ਇਸ ਵਾਸਤੇ। ਬੜਾ ਸੁੰਦਰ ਲਿਖਿਆ ਭਾਈ ਨੰਦ ਲਾਲ ਜੀ ਨੇ ਲਿਖਿਆ, ਪਾਏ ਸਗ ਬੋ ਸੀਦਾ ਮਜਨੂੰ ਖਲਕ ਗੁਫਤਾ ਈ ਚ ਸੋਤ, ਈ ਸਗੈ ਦਰ ਕੂਅ ਲੈ ਲਾ ਗਾਹੇ ਗਾਹੇ ਰਫਤਾ ਬੋਤ। ਕਹਿਣ ਲੱਗੇ ਜਿਹੜੇ ਗੁਰੂ ਦੀ ਗਲੀ 'ਚੋਂ ਗੁਜ਼ਰ ਗਏ ਨੇ, ਗੁਰੂ ਕੇ ਕੂਕਰ ਨੇ, ਉਹਨਾਂ ਦਾ ਸਨਮਾਨ ਹੈ ਕਿਉਂਕਿ ਗੁਰੂ ਦੀ ਗਲੀ 'ਚੋਂ ਗੁਜ਼ਰੇ ਨੇ, ਗੁਰੂ ਦੇ ਪਾਸ ਰਹਿੰਦੇ ਨੇ। ਕਬੀਰ, ਵੈਸ਼ਨੋ ਕੇ ਕੂਕਰ ਭਲੀ ਸਾਖਤ ਕੀ ਬੁਰੀ ਮਾਇ, ਉਹ ਨਿਤ ਸੁਣੇ ਹਰ ਨਾਮ ਜੈਸੇ ਉਹ ਪਾਪ ਬਸਾਹਣ ਜਾਏ। ਜਿਹੜਾ ਗੁਰੂ ਦਾ ਸਨਮਾਨ ਕਰੇਗਾ ਉਸਦਾ ਸਨਮਾਨ ਹੋਵੇਗਾ। ਚਰਨ ਸ਼ਰਨ ਸਤਿਗੁਰ ਸਿੱਖ ਜਾਏ ਚੱਲ, ਚਰਨ ਸ਼ਰਨ ਤਾਂ ਕਿ ਜੱਗ ਚਾਲੇ ਆਵਾਈ, ਸਤਿਗੁਰ ਸੇਵਾ ਪਾਏ ਪ੍ਰਾਣ ਪੂਜਾ ਕਰੇ ਨਿ ਸਿੱਖ, ਸਰਬਣ ਧਾਨ ਅਗਰ ਭਾਗ ਲੈ ਵਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੇ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵੇ। ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਦੇ ਸਤਿਗੁਰ ਆ ਗਿਆ, ਸਤ ਸਤ ਕਰ ਮਾਨੈ ਸਿੱਖ ਆ ਗਿਆ, ਤਾਂ ਹੈ ਸਗਲ ਸੰਸਾਰ ਹਿਤਾਵੇ। ਸੁਹਾਗਣੋ ਤੁਸੀਂ ਆਨੰਦ ਮਾਣਿਆ, ਤੁਸੀਂ ਪਿਆਰੇ ਦੀ ਗਲੀ 'ਚੋਂ ਗੁਜ਼ਰੀਆਂ, ਮੈਨੂੰ ਸੰਦੇਸ਼ਾ ਦੇਹੋ। ਹਾਂਜੀ,
ਬੇਸਮ ਭਾਈ ਮੈਂ ਬਹੁ ਬੇਦ ਸੁਣ ਤੇ ਕਹੋ ਸੁਹਾਗਨ ਸਹੀਆ।
ਕਿਉਂਕਿ ਉਸ ਦੇ ਬਾਰੇ ਕੋਈ ਵਕਤ ਵਿਕ ਨਹੀਂ, ਅਨੇਕਾਂ ਤਰੀਕਿਆਂ ਨਾਲ ਮੈਂ ਸੁਣ ਰਹੀ ਹਾਂ, ਹੈਰਾਨ ਹੋ ਗਈ ਹਾਂ। ਤੁਸੀਂ ਦੱਸੋ ਹੁਣ, ਕੋਈ ਮਾਰਗ ਇੱਕ ਹੈ? ਮਾਰਗ ਤਾਂ ਬਹੁਤ ਨੇ, ਅਸੰਖ ਜਪ, ਧਿਆਨ ਨਾਲ ਸੁਣਨਾ ਇਹ ਹੋਏ ਗੱਲਾਂ ਕੁਛ ਬਚਨ। ਸੁਖਮਨੀ ਸਾਹਿਬ ਵਿੱਚ ਵੀ ਗੁਰੂ ਅਰਜਨ ਦੇਵ ਜੀ ਨੇ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਬ੍ਰਹਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਥਾਰੇ, ਕਈ ਕੋਟ ਕਬ ਕਾਬ ਵਿਚਾਰ, ਅਸੰਖ ਜਪ। ਹੁਣ ਜਪ ਕਰਨਾ ਤਾਂ ਕਿਹੜਾ ਕਰੇ? ਅਸੰਖਾਂ ਨੇ, ਬੇਅੰਤ ਨੇ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਓ। ਇੱਕ ਮੁਸ਼ਕਲ ਹੋਰ ਹੈ ਕਿ ਉਹਨਾਂ ਬੰਦਿਆਂ ਵੀ ਗ੍ਰੰਥ ਲਿਖੇ ਨੇ ਜਿਨ੍ਹਾਂ ਸੁਣ ਸੁਣਾ ਕੇ ਲਿਖੇ, ਪਤਾ ਆਪ ਨੂੰ ਵੀ ਕੁਛ ਨਹੀਂ ਸੀ। ਇੱਕ ਨੇ ਸੁਣ ਲਿਆ, ਦੂਸਰੇ ਨੂੰ ਸੁਣਾ ਦਿੱਤਾ, ਤੀਸਰੇ ਨੂੰ ਸੁਣਾ ਦਿੱਤਾ, ਚੌਥੇ ਨੂੰ। ਮੈਂ ਇੱਕ ਘਟਨਾ ਪੜ੍ਹੀ, ਇੱਕ ਸ਼ਹਿਰ ਵਿੱਚ ਇੱਕ ਘੰਟਾ ਘਰ ਸੀ, ਉਹ ਟਾਈਮ ਵੇਖਣ ਲਈ ਘੜਿਆਲ ਲੱਗਾ ਹੁੰਦਾ ਸੀ, ਅਤੇ ਰਖਵਾਲਾ ਸੀ ਕਿ ਟਾਈਮ ਠੀਕ ਰਹੇ। ਇੱਕ ਟੈਲੀਫੋਨ ਐਕਸਚੇਂਜ ਸੀ, ਅਤੇ ਉਹ ਟੈਲੀਫੋਨ ਐਕਸਚੇਂਜ ਵਾਲਾ 9 ਵਜੇ ਫੋਨ ਕਰਦਾ, ਕਹਿੰਦਾ 9 ਵੱਜ ਗਏ। ਉਹ ਕਹਿੰਦਾ 9 ਵੱਜ ਗਏ। ਉਹਨੇ ਸਮਝਿਆ ਕਿ ਠੀਕ 9 ਵਜੇ ਇਹ ਫੋਨ ਕਰਦਾ, ਉਹ ਘੜੀ ਉੱਥੇ ਇੱਕ ਕਰ ਦਿੰਦਾ। ਇੱਕ ਦਿਨ ਉਹ ਪੁੱਛਦਾ, ਤੂੰ ਇਹ ਫੋਨ ਕਿਉਂ ਕਰਨਾ? ਐਕਸਚੇਂਜ ਵਾਲੇ ਨੂੰ ਪੁੱਛਦਾ ਫੋਨ, ਕਹਿਣ ਲੱਗਾ ਟਾਈਮ ਠੀਕ ਕਰਨ ਲਈ। ਕਹਿਣ ਲੱਗਾ ਫਿਰ ਟਾਈਮ ਦਾ ਰੱਬ ਹੀ ਰੱਖ ਹੈ, ਪਤਾ ਨਹੀਂ ਕੀ ਬਣਿਆ ਹੋਵੇਗਾ, ਮੈਂ ਤੇਰੇ 'ਤੇ ਭਰੋਸਾ ਕਰਕੇ ਠੀਕ ਕਰ ਲੈਂਦਾ, ਤੂੰ ਮੇਰੇ 'ਤੇ ਕਰ ਲੈਂਦਾ, ਪਤਾ ਸਾਨੂੰ ਦੋਵਾਂ ਨੂੰ ਕੋਈ ਨਹੀਂ। ਮੈਂ ਸਮਝਣਾ ਤੂੰ ਠੀਕ ਹੈ, ਤੇਰਾ ਫੋਨ ਆਉਂਦਾ, ਤੂੰ ਮੈਨੂੰ ਪੁੱਛਣਾ ਪਿਆ ਕਿ ਟਾਈਮ ਕੀ ਹੈ। ਸੱਚ ਇਹ ਹੈ, ਇੱਕ ਨੇ ਦੂਸਰੇ ਕੋਲੋਂ ਸੁਣ ਲਿਆ, ਉਹਨੇ ਵੀ ਲਿਖ ਦਿੱਤਾ, ਤੀਸਰੇ ਕੋਲੋਂ ਸੁਣ ਲਿਆ, ਸੁਣ ਸੁਣ ਆਖਣੇ ਆਖ ਸੁਣਾਈ। ਅਨੁਭਵ ਕਿਸੇ ਦਾ ਵੀ ਨਹੀਂ, ਉਹਨਾਂ ਬੰਦਿਆਂ ਗ੍ਰੰਥ ਜਿਹੜੇ ਬੰਦੇ ਹੀ ਗਲਤ ਸਨ, ਉਹਨਾਂ ਵੀ ਲਿਖੇ, ਗਲਤ ਮਾਰਗ ਵੀ ਲਿਖੇ, ਗਲਤ ਗੱਲਾਂ ਵੀ ਲਿਖੀਆਂ, ਪ੍ਰਚਾਰੀਆਂ ਵੀ ਗਈਆਂ। ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਸਾਡੇ ਦੇਸ਼ ਵਿੱਚ ਇੱਕ ਪੰਥ ਚੱਲਿਆ ਸੀ, ਉਹਦਾ ਜ਼ਿਕਰ ਹੈ, ਭਾਈ ਗੁਰਦਾਸ ਜੀ ਨੇ ਕੀਤਾ, ਉਹ ਸੀ ਨੱਕ ਕੱਟਿਆਂ ਦਾ।
ਹੁਣ ਕੰਨ ਪਾਟਿਆਂ ਦਾ ਤਾਂ ਹੈ ਸੀ, ਨਾਥ ਜਿਹੜੇ ਸਨ ਕੰਨ ਪਾੜ ਕੇ ਮੁੰਦਰਾ ਪਾਉਂਦੇ ਸਨ, ਨੱਕ ਕੱਟਿਆਂ ਦਾ ਪੰਨ ਤੋਂ ਇੱਕ ਦੀ ਨੱਕ ਕੱਟੀ ਗਈ ਕਿਤੇ। ਹੁਣ ਸੋਚਿਆ ਲੋਕ ਪੁੱਛਣਗੇ ਵੀ ਤੇਰੀ ਨੱਕ ਕਿਉਂ ਕੱਟੀ ਗਈ, ਅਤੇ ਬੜਾ ਤੇਜ਼ ਦਿਮਾਗ ਸੀ, ਕਹਿਣ ਲੱਗਾ ਜੀ ਨੱਕ ਲਾਈਏ ਤਾਂ ਰੱਬ ਮਿਲਦਾ ਹੀ ਨਹੀਂ। ਕਬੀਰ ਸਾਹਿਬ ਨੇ ਨਹੀਂ ਲਿਖਿਆ ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੇ ਡਾਰੀ, ਨੱਕ ਕੱਟਿਆ ਹੀ ਰੱਬ ਮਿਲਦਾ ਅਤੇ ਮੈਨੂੰ ਮਿਲ ਗਏ। ਹੁਣ ਫਸ ਗਿਆ, ਇਹ ਪਾਗਲਾਂ ਨੂੰ ਪਾਗਲ ਮਿਲ ਜਾਂਦੇ ਨੇ ਕੁਛ ਨਾ ਕੁਛ, ਭੀੜ ਹੋ ਜਾਂਦੀ ਇਕੱਠੀ, ਸਿਆਣੇ ਹੀ ਨਹੀਂ ਇਕੱਠੇ, ਸਿਆਣੇ ਤਾਂ ਘੱਟ ਇਕੱਠੇ ਹੁੰਦੇ ਨੇ, ਪਾਗਲ ਜ਼ਿਆਦਾ ਹੋ ਜਾਂਦੇ। ਉਹ ਬਹੁਤਿਆਂ ਨੇ ਕੱਟੋ ਨੱਕ ਕੱਟਿਆਂ ਦੀ ਇੱਕ ਕਤਾਰ ਬਣ ਗਈ। ਉਹ ਦੂਸਰੇ ਨੂੰ ਆਖੇ ਲੱਭਿਆ ਅਤੇ ਮੈਨੂੰ ਵੀ ਕੁਛ ਨਹੀਂ, ਹੁਣ ਦੱਸੀ ਨਾ ਕਿਸੇ ਨੂੰ, ਨਹੀਂ ਤਾਂ ਕੋਈ ਇੱਜ਼ਤ ਨਹੀਂ ਹੋ ਰਹਿਣੀ, ਆਖੀ ਜਾ ਰੱਬ ਮਿਲਿਆ। ਉਹ ਭੀੜ ਇਕੱਠੀ ਹੋ ਕੇ ਰਾਜੇ ਕੋਲ ਆ ਗਈ, ਰਾਜੇ ਨੂੰ ਕਹਿਣ ਲੱਗੇ ਨੱਕ ਕੱਟ ਤੈਨੂੰ ਰੱਬ ਮਿਲੇ। ਵਜ਼ੀਰ ਬੜਾ ਸਿਆਣਾ ਸੀ, ਉਹਨੇ ਕਿਹਾ ਬਾਦਸ਼ਾਹ ਦੇਸ਼ ਦਾ ਕਿਤੇ ਅੰਗਹੀਨ ਕੋਝਾ ਹੋ ਜਾਏਗਾ, ਕਹਿਣ ਲੱਗਾ ਪਹਿਲਾਂ ਮੈਨੂੰ ਮਿਲਾਓ ਇਹਨੂੰ ਫਿਰ ਮਿਲਾਓ। ਇਕੱਠੇ ਕਰਕੇ ਕਹਿਣ ਲੱਗਾ ਨੱਕ ਕੱਟਿਆ ਰੱਬ ਮਿਲਦਾ, ਕਹਿਣ ਲੱਗੇ ਹਾਂ, ਕਹਿਣ ਲੱਗੇ ਗਲਾ ਕੱਟਿਆ ਤਾਂ ਹੋਰ ਵਧੀਆ ਮਿਲੇਗਾ, ਮੈਂ ਹੁਣ ਤੁਹਾਡੇ ਸਾਰਿਆਂ ਦੇ ਗਲੇ ਕੱਟਾਂਗਾ, ਸੱਚ ਦੱਸੋ। ਦੱਸ ਦਿੱਤਾ ਸਾਰਾ, ਕਹਿਣ ਲੱਗੇ ਮਰਨਾ ਜ਼ਰੂਰ ਹੈ। ਕਹਿਣ ਲੱਗੇ ਲੱਭਾ ਲੁੱਭਾ ਕੱਖ ਨਹੀਂ, ਇਹ ਤਾਂ ਇਹਦੀ ਨੱਕ ਕੱਟੀ ਗਈ, ਇਹਨੇ ਸਾਨੂੰ ਫਸਾ ਲਿਆ ਅੱਗੋਂ। ਇਹੋ ਜਿਹਾ ਧਰਮ ਵੀ ਚੱਲਿਆ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮੰਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਪਰ ਠੀਕ ਮਾਰਗ ਜਿਹੜਾ ਕਿਵੇਂ ਲੱਭੇ। ਕੋ ਕਹਿਤੋ ਸਭ ਬਾਹਰ ਬਾਹਰ, ਕੋਹ ਕਹਿਤੋ ਸਭ ਮਈਓ। ਕੋਈ ਤਾਂ ਕਹਿੰਦਾ ਕਿ ਰੱਬ ਬਾਰ ਬਾਰ ਹੈ, ਕੋਈ ਕਹਿੰਦਾ ਸਾਰਿਆਂ ਦੇ ਵਿੱਚ ਆ। ਇੱਕ ਮੈਨੂੰ ਅਤੀਤ ਵਿੱਚ ਘਟੀ ਘਟਨਾ ਯਾਦ ਆਈ, ਮਾਲਕ ਅਤੇ ਨੌਕਰ ਦੀ ਉਹ ਗੱਲਬਾਤ ਸੀ। ਨੌਕਰ ਕਹਿਣ ਲੱਗਾ ਜੀ 5 ਸਾਲ ਇੱਥੇ ਨੌਕਰੀ ਕੀਤੀ, 10 ਇੱਥੇ ਕੀਤੀ, 15 ਇੱਥੇ, ਅੱਜ ਤੱਕ ਲੋਕ ਮੇਰੇ 'ਤੇ ਭਰੋਸਾ ਕਰਦੇ ਰਹੇ, ਪਰ ਮਾਲਕ ਮੈਂ ਰਸੋਈ 'ਚ ਜਾਣਾ ਤੁਸੀਂ ਝਾਕ ਦਿਓ ਕੁਛ ਖਾ ਤਾਂ ਨਹੀਂ ਗਿਆ, ਮੈਂ ਬਾਥਰੂਮ ਜਾਣਾ ਤਾਂ ਵੇਖ ਦਿਓ ਮੈਂ ਇੱਥੇ ਕੀ ਲੈ ਲੈਣਾ, ਜੇ ਬੈੱਡਰੂਮ ਸਾਫ਼ ਕਰਨਾ ਮਗਰ ਵੇਖ ਦਿਓ ਚੋਰੀ ਨਾ ਕਰ ਲੈ। ਆ ਪਿਛਲੇ ਮਾਲਕ ਸਨ ਚਾਬੀਆਂ ਸਾਹਮਣੇ ਰੱਖ ਛੱਡਦੇ ਸਨ, ਇੰਨਾ ਭਰੋਸਾ ਕਰਦੇ। ਕਹਿਣ ਲੱਗਾ ਚਾਬੀਆਂ ਦਾ ਗੁੱਛਾ ਤਾਂ ਮੈਂ ਵੀ ਛੱਡ ਜਾਣਾ, ਬੜਾ ਭਰੋਸਾ ਕਰਨਾ, ਆ ਵੇਖ ਦਿਨ ਰਾਤ ਪਈਆਂ ਰਹਿੰਦੀਆਂ ਨੇ। ਕਹਿਣ ਲੱਗਾ ਰੱਖਦੇ ਜ਼ਰੂਰ ਹੋ, ਪਰ ਲੱਗਦੀ ਤਾਂ ਉਹਦੇ ਵਿੱਚ ਕੋਈ ਵੀ ਨਹੀਂ, ਰੱਖਦੇ ਹੁਣ ਉਹ ਲਾ ਕੇ ਵੇਖਦਾ ਰਿਹਾ ਵੀ ਲੱਗਦੀ ਤਾਂ ਕੋਈ ਵੀ ਨਹੀਂ, ਮੈਂ ਤੁਹਾਨੂੰ ਬੇਨਤੀ ਕਰਾਂ। ਉਹਨੇ ਇੱਕ ਗੱਲ ਕਰੀ, ਕਹਿਣ ਲੱਗਾ ਬੱਚੂ ਅਸਲ ਆ ਮੇਰੇ ਕੋਲ ਹੈ ਮਾਸਟਰ ਕੇ, ਮੈਨੂੰ ਇਹਨਾਂ ਚਾਬੀਆਂ 'ਤੇ ਭਰੋਸਾ ਵੀ ਇਹ ਚੋਰੀ ਨਹੀਂ ਕਰਨ ਦੇਣਗੀਆਂ, ਕਿਉਂਕਿ ਲੱਗਦੀਆਂ ਕੋਈ ਨਹੀਂ ਤਾਂ ਵੀ ਰੱਖੀਆਂ ਨੇ। ਸੱਚ ਇਹ ਹੈ ਜਿਨ੍ਹਾਂ ਕਰਮਾਂ 'ਚੋਂ ਕੱਖ ਨਹੀਂ ਨਾ ਲੱਭਾ, ਕੋਈ ਚਾਬੀ ਨਹੀਂ ਲੱਗੀ ਬੰਦੇ ਤਾਂ ਵੀ ਰੱਖੀਆਂ ਨੇ, ਗੁੱਛੇ ਬਣਾ ਬਣਾ ਰੱਖੀਆਂ ਨੇ, ਇਹ ਕਰ ਲਵਾਂ ਇਹ ਕਰ ਲਵਾਂ ਇਹ ਕਰ ਲਵਾਂ, ਖੁੱਲ੍ਹਦਾ ਕੁਛ ਵੀ ਨਹੀਂ। ਮਾਸਟਰ ਕੀ ਕਿਹੜੀ ਹੈ ਜਿਸ ਨਾਲ ਸਾਰੇ ਤਾਲੇ ਖੁੱਲ੍ਹ ਜਾਣ। ਉਹ ਇੱਕ ਹੈ ਕਿ ਸੰਗਤ ਵਿੱਚ ਆ ਜਾਓ ਅਤੇ ਰੱਬ ਦੀ ਸਿਫਤ ਸਲਾਹ ਕਰੋ, ਬਸ ਇਹ ਹੀ ਮਾਸਟਰ ਕੀ ਹੈ। ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ, ਜੇ ਦੁਨੀਆ ਦੀ ਸੁਣਦੇ ਰਹੇ। ਬਹੁਤ ਫੋਨ ਆਉਂਦੇ ਨੇ ਅਨੇਕਾਂ ਜੀ, ਕੋਈ ਬੰਦਾ ਇੰਝ ਕਹਿੰਦਾ, ਕੋਈ ਇੰਝ ਕਹਿੰਦਾ, ਕੋਈ ਇੰਝ ਕਹਿੰਦਾ, ਮੈਂ ਗੱਲ ਕਹਿੰਦਾ ਉਹਨਾਂ ਨੂੰ, ਤੁਹਾਨੂੰ ਅੱਜ ਤੱਕ ਇਹ ਧਿਆਨ ਨਹੀਂ ਆਇਆ ਗੁਰੂ ਕੀ ਕਹਿੰਦਾ, ਇਹ ਤਾਂ ਦੱਸ ਦਿਓ ਕੋਈ ਇਹ ਕਹਿੰਦਾ ਪਿਆ, ਕੋਈ ਇਹ ਕਹਿੰਦਾ, ਕੋਈ ਇਹ, ਕਿਸੇ ਦੀਆਂ ਸੁਣਦੇ ਜਾਓਗੇ ਸਾਰੀ ਉਮਰ, ਗੁਰੂ ਤੁਹਾਡਾ ਕੀ ਕਹਿੰਦਾ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਇਹ ਧਿਆਨ ਨਾਲ ਸੁਣੋ। ਫਿਰ ਇੱਕ ਗੱਲ ਹੋਰ, ਇੱਕ ਪੰਕਤੀ ਕੋਈ ਸੁਣਾ ਦੇਵੇ ਨਾ ਮੰਨ ਲੈਣੀ, ਉਹਨੂੰ ਕਹਿਣਾ ਪੂਰਾ ਸ਼ਬਦ ਸੁਣਾ ਇਹਦਾ ਸਿਧਾਂਤ ਕੀ ਹੈ। ਕਿਉਂਕਿ ਪੰਕਤੀਆਂ ਮੈਂ ਵੇਖਿਆ ਆਖਣ ਵਾਲੇ ਆਪਣੀ ਆਪਣੀ ਮਰਜ਼ੀ ਨਾਲ ਕੱਢ ਕੇ, ਇਸੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਇਕਾਈ ਮੰਨ ਕੇ ਜੋ ਸਿੱਖ ਰਹਿਤ ਮਰਿਆਦਾ ਬਣਾਈ ਗਈ ਸੀ ਇਸੇ ਵਾਸਤੇ। ਜਿਹੜਾ ਸਾਧਨ ਕੋਈ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਨਾ ਲਿਖਿਆ, ਮੰਨ ਲੈਣਾ ਗੁਰਮਤ ਅਨੁਸਾਰ ਨਹੀਂ ਹੁੰਦਾ ਤਾਂ ਸਿੱਖ ਮੈਂ ਰਹਿਤ ਮਰਿਆਦਾ ਵਿੱਚ ਲਿਖਿਆ ਹੁੰਦਾ, ਜੋ ਇੱਥੇ ਨਹੀਂ ਲਿਖਿਆ। ਦਰਬਾਰ ਸਾਹਿਬ ਨੂੰ ਜੇ ਮਿਆਰ ਮੰਨਣਾ ਸੀ ਛੱਡ ਦਿੱਤਾ ਨਾ, ਜਿਹੜੀ ਮਰਿਆਦਾ ਇੱਥੇ ਨਹੀਂ, ਜੇ ਕੋਈ ਕਰਦਾ ਤਾਂ ਮਨ ਮਤ ਕਰਦਾ। ਮਰਿਆਦਾ ਉਹ ਹੈ ਜੋ ਸਤਿਗੁਰਾਂ ਚਲਾਏ, ਜੋ ਮਰਿਆਦਾ ਚੱਲ ਰਹੀ ਹੈ। ਜੇਕਰ ਇਸ ਗੱਲ ਨੂੰ ਧਿਆਨ ਨਾਲ ਸਮਝਾਂਗੇ, ਫਿਰ ਤਾਂ ਮਾਸਟਰ ਕੀ ਇੱਕ ਹੀ ਹੈ। ਉਹ ਕਿਹੜੀ ਹੈ? ਇਹ ਅੱਗੇ ਪੰਕਤੀ ਵਿੱਚ ਆ ਰਹੀ ਹੈ, ਸਰਵਣ ਕਰੋ। ਕਹਿੰਦੇ ਨੇ ਕੋਈ ਤਾਂ ਕਹਿੰਦਾ ਸਾਰਿਆਂ ਦੇ ਵਿੱਚ ਹੈ, ਕੋਈ ਕਹਿੰਦਾ ਨਹੀਂ ਦੂਰ ਹੈ। ਇਹਨੂੰ ਅਸੀਂ ਸਿਧਾਂਤ ਦੀ ਤਰ੍ਹਾਂ ਨਾ ਲਈਏ, ਸਾਧਨਾ ਦੀ ਤਰ੍ਹਾਂ ਲਈਏ। ਮੈਂ ਕੁਛ ਮਿੰਟ ਆਪ ਦੇ ਇਸ ਪਾਸੇ ਲਵਾਂ। ਸਾਡੇ ਮੁਸਲਮਾਨ ਵੀਰ ਮੁਬਾਰਕ ਹੈ, ਹਰ ਇੱਕ ਦਾ ਗ੍ਰੰਥ, ਹਰ ਇੱਕ ਨੂੰ ਆਪਣੀ ਧਾਰਮਿਕ ਸਾਧਨਾ। ਉਹਨਾਂ ਨੂੰ ਕੁਛ ਲੱਭਾ ਹੋਵੇ ਇਸ ਗੱਲ ਵਿੱਚੋਂ ਤਾਂ ਬੜਾ ਚੰਗਾ। ਉਹ ਕੀ? ਪਰਮਾਤਮਾ ਨੇੜੇ ਨਹੀਂ, ਪਰਮਾਤਮਾ ਦੂਰ ਆ। ਇਸਲਾਮ ਕਹਿੰਦਾ ਰੱਬ ਧਰਤੀ 'ਤੇ ਖੁਦਾ ਕਦੀ ਆਇਆ ਹੀ ਨਹੀਂ ਔਰ ਨਾ ਆਏਗਾ। ਸੱਤ ਆਕਾਸ਼ ਲੰਘ ਕੇ ਦੋ ਨੂਰ ਤਬਕਦੇ ਨੇ, ਅੱਗੇ ਖੁਦਾ ਬੈਠਾ। ਕੇਵਲ ਪੈਗੰਬਰ ਜਾਂਦਾ, ਉਹ ਵੀ ਦੂਰ ਰਹੇ, ਇੰਨੇ ਨੇੜੇ ਨੇ ਕੋਈ ਪਹੁੰਚਿਆ। ਇੱਕ ਘੋੜਾ ਹੈ, ਉਸਦਾ ਨਾਮ ਹੈ ਬੁਰਾਕ। ਇੱਕ ਫਰਿਸ਼ਤਾ ਹੈ, ਉਸਦਾ ਨਾਂ ਹੈ ਜ਼ਬਰਾਈਲ। ਉਹ ਰੱਬ ਦੀ ਵਹੀ ਲੈ ਕੇ ਆਉਂਦਾ ਅਤੇ ਉਹ ਘੋੜਾ ਲੈ ਕੇ ਆਉਂਦਾ। ਪੈਗੰਬਰ ਨੂੰ ਇਹ ਪੈਗਾਮ ਦੇ ਜਾਂਦਾ ਕਿ ਲੈ ਸੰਦੇਸ਼ਾ ਦੇ ਦੇਈਂ, ਪੈਗਾਮ ਦੇ ਦੇਈਂ, ਖੁਦਾ ਦੂਰ ਬੈਠਾ। ਹਜ਼ਰਤ ਮੁਹੰਮਦ ਸਾਹਿਬ ਨੂੰ ਬੁਰਾਕ ਘੋੜੇ 'ਤੇ ਬਿਠਾਇਆ ਅਤੇ ਲੈ ਗਿਆ, ਪਰ ਫਿਰ ਵੀ ਵਿੱਥ ਸੀ ਖੁਦਾ ਦੀ ਅਤੇ ਹਜ਼ਰਤ ਸਾਹਿਬ ਦੀ, ਦੋ ਕਮਾਨਾਂ ਦੀ ਵਿੱਥ ਸੀ, ਐਸਾ ਲਿਖਿਆ ਉਹਨਾਂ ਦੇ ਇਤਿਹਾਸ ਵਿੱਚ। ਹੁਣ ਇਸੇ ਤਰ੍ਹਾਂ ਹੀ ਮੂਸਾ ਬਹੁਤ ਪਹਿਲੇ ਪੈਗੰਬਰ ਹੋ ਚੁੱਕਾ। ਭਾਈ ਨੰਦ ਲਾਲ ਜੀ ਨੇ ਉਸਦਾ ਜ਼ਿਕਰ ਕੀਤਾ, ਮੈਂ ਉਹਨਾਂ ਦਾ ਸ਼ੇਅਰ ਤੁਹਾਨੂੰ ਸੁਣਾ ਦਿਆਂ। ਉਹਨਾਂ ਕਿਹਾ ਮੂਸਾ ਮੇਰੇ ਨਾਲ ਗੱਲ ਕਰ ਲਈ, ਸਬਰ ਕਰ, ਵੇਖਣ ਦੀ ਜ਼ਿੱਦ ਨਾ ਕਰ। ਕਹਿਣ ਲੱਗਾ ਨਹੀਂ, ਮੈਂ ਤੁਹਾਡੇ ਦੀਦਾਰ ਚਾਹੁੰਦਾ, ਮੈਂ ਤੁਹਾਨੂੰ ਵੇਖਣਾ ਚਾਹੁੰਦਾ। ਕਹਿਣ ਲੱਗੇ ਵੇਖਣ ਦੀ ਗੱਲ ਨਾ ਕਰ, ਜ਼ਿੱਦ ਨਾ ਕਰ, ਬਚਨ 'ਤੇ ਭਰੋਸਾ ਕਰ। ਭਾਈ ਸਾਹਿਬ ਜੀ ਨੇ ਲਿਖਿਆ, ਆਵਾਜ਼ ਲੰਤਰਾਨੀ ਹਰਦਮ ਬਗੋਸ਼ੇ ਦਿਲ, ਮੂਸਾ ਮਗਰ ਬਾਦੀ ਦਨੇ ਦੀਦਾਰ ਮੇਰਾ ਵੱਧ। ਦਿਲ ਦੇ ਕੋਨੇ 'ਚੋਂ ਆਵਾਜ਼ ਆ ਰਹੀ ਹੈ, ਮੂਸਾ ਤੂੰ ਨਹੀਂ ਵੇਖ ਸਕੇਗਾ, ਨਹੀਂ ਵੇਖ ਸਕੇਗਾ, ਨਹੀਂ ਵੇਖ ਸਕੇਗਾ। ਫਿਰ ਵੀ ਵੇਖਣ ਦੀ ਜ਼ਿੱਦ ਕਰਦਾ, ਸਾਰੇ ਕਰਦੇ ਹਾਂ। ਅੱਖਾਂ ਨੇ ਕਹਿੰਦੇ ਆ ਵੇਖੀਏ, ਦੀਦਾਰ ਹੋ ਜਾਣ। ਵੇਖਣ ਦਾ ਜੋ ਬੰਦਾ ਸੁਣਦਾ ਨਾ ਚਾਹੁੰਦਾ, ਵੇਖਾਂ ਦੀਦਾਰ ਵੀ ਕਰਾਂ। ਉਹਨਾਂ ਕਿਹਾ ਲੈ ਵੇਖ, ਇੱਕ ਝਲਕ ਵਿਖਾਈ ਅਤੇ ਕਹਿੰਦੇ ਨੇ ਅੱਖਾਂ 'ਚੋਂ ਦੇ ਆ ਗਈਆਂ। ਕੋਤੂਰ ਪਹਾੜ ਸੜ ਕੇ ਸੁਰਮਾ ਹੋ ਗਏ ਆ, ਤਾਬ ਨਾ ਲਿਆ ਸਕੇ ਆ। ਗੁਰੂ ਸਾਹਿਬ ਜੀ ਨੇ ਤਾਂ ਪਹਿਲੇ ਹੀ ਕਹਿ ਦਿੱਤਾ, ਉਹ ਕਹਿੰਦੇ ਨੇ ਵੇਖਣ ਦੀ ਜ਼ਿੱਦ ਛੱਡ, ਸਤਿਗੁਰ ਨੂੰ ਸਭ ਕੋ ਵੇਖਦਾ। ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਸ ਚਿਰ ਸ਼ਬਦ ਨਾ ਕਰੇ ਵਿਚਾਰ। ਜਦੋਂ ਵਾਰ ਵਾਰ ਦਰਸ਼ਨਾਂ ਦੀ ਗੱਲ ਕੀਤੀ, ਭਾਈ ਨੰਦ ਲਾਲ ਜੀ ਨੂੰ ਕਿਹਾ ਲਿਖ ਦੇ। ਉਹਨਾਂ ਪਤਾ ਕੀ ਲਿਖਿਆ? ਕਹਿਣ ਲੱਗੇ ਗੁਰੂ ਦਰਸ਼ ਜੇ ਦੇਖਣਾ, ਸ਼੍ਰੀ ਗ੍ਰੰਥ ਦਰਸਾਏ। ਜਿਸ ਨੇ ਗੁਰੂ ਦੇ ਦੀਦਾਰ ਕਰਨੇ ਹੁਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰੇ। ਗੁਰੂ ਦਰਸ਼ ਜੇ ਦੇਖਣਾ, ਸ਼੍ਰੀ ਗ੍ਰੰਥ ਦਰਸਾਏ। ਬਾਤ ਕਰਨ ਗੁਰਸੋ ਚਾਹੇ, ਪੜ੍ਹੇ ਗ੍ਰੰਥ ਮਨ ਲਾਏ। ਗੁਰੂ ਨਾਲ ਜਿਹੜਾ ਬਚਨ ਕਰਨਾ ਚਾਹੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਮਨ ਲਾ ਕੇ ਕਰੇ। ਗੁਰੂ ਦੇ ਦਰਸ਼ਨ ਹੋਣਗੇ, ਦੀਦਾਰ ਹੋਣਗੇ। ਕਹਿੰਦੇ ਨੇ ਕੋਈ ਤਾਂ ਕਹਿੰਦਾ ਦੂਰ ਬੈਠਾ, ਅਰਸ਼ਾਂ 'ਚ ਬੈਠਾ, ਕੋਈ ਕਹਿੰਦਾ ਸਾਰਿਆਂ 'ਚ ਵੱਸਦਾ। ਅਸਲ ਵਿੱਚ ਜਿੰਨਾ ਕਿਹਾ ਨਾ ਦੂਰ, ਉਹਨਾਂ ਦਾ ਇੱਕ ਭਾਵ ਸੀ, ਬੜਾ ਗਹਿਰਾ ਭਾਵ ਸੀ। ਉਹ ਕੀ ਸੀ? ਇਹ ਬੰਦਾ ਦੀਦਾਰ ਦੀ ਗੱਲ ਕਰੇਗਾ, ਇਹਨੇ ਹੁਕਮ ਨਹੀਂ ਮੰਨਣਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਗੁਰਸਿੱਖੋ, ਮੇਰੇ ਵੱਲ ਆਉਣ ਵਾਲੇ ਬਹੁਤ ਨੇ, ਮੇਰੇ ਹੁਕਮ ਵੱਲ ਜਾਣ ਵਾਲੇ ਬਹੁਤ ਘੱਟ ਨੇ। ਮੈਨੂੰ ਮੰਨਣ ਵਾਲੇ ਬਹੁਤ ਨੇ, ਪਰ ਹੁਕਮ ਮੰਨਣ ਵਾਲੇ ਬਹੁਤ ਘੱਟ ਨੇ। ਵੇਖਿਆ ਕੀ ਹੋਵੇਗਾ? ਕੁਛ ਵੀ ਨਹੀਂ। ਤੁਸੀਂ ਜੇ ਬਚਨ ਨਾ ਮੰਨਿਆ, ਕਾਲ ਕਮਾਈ ਨਾ ਕਾਲੀ, ਜੋ ਮੈਂ ਕਿਹਾ ਉਹ ਨਾ ਕੀਤਾ, ਨਿਰਾ ਵੇਖਣ ਨਾਲ ਕੀ ਹੋਵੇਗਾ, ਹੁਣ ਹੈ ਤਾਂ ਸੱਚ। ਜੇ ਨਿਰੀ ਵੇਖਣ ਦੀ ਗੱਲ ਹੈ, ਜਿਸ ਜੀਵਨ ਹਾਜੀ ਨੇ ਸਤਿਗੁਰਾਂ ਨੂੰ ਲੱਤ ਮਾਰੀ ਵੇਖਿਆ, ਤਾਂ ਉਸ ਵੀ ਜਿਸ ਪਠਿਆਰੇ ਨੇ ਸਤਿਗੁਰਾਂ ਦੇ ਸਿਰ 'ਚ ਗਰਮ ਰੇਤਾ ਪਾਈ ਵੇਖਿਆ, ਤਾਂ ਉਸਨੇ ਵੀ। ਜੇ ਵੇਖਣ ਨਾਲ ਖੇਡ ਬਣ ਜਾਂਦੀ, ਉਹ ਰੇਤਾ ਕਿਉਂ ਪਾਉਂਦਾ? ਅਸਲ ਵਿੱਚ ਵੇਖਣ ਵਾਲਾ ਤਾਂ ਉਹ ਵੀ ਜਿਸ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ। ਨਹੀਂ, ਨਿਰਾ ਵੇਖਿਆ ਨਹੀਂ ਮੰਨਿਆ, ਜਿੰਨਾ ਬਚਨ ਸੁਣ ਲਿਆ, ਜਿੰਨਾ ਮੰਨ ਲਿਆ, ਉਹਨਾਂ ਚਰਨਾਂ 'ਤੇ ਸਿਰ ਰੱਖ ਦਿੱਤਾ। ਪਰ ਜਿੰਨਾ ਨਿਰਾ ਵੇਖਿਆ, ਵੇਖਦੇ ਤਾਂ ਬਹੁਤ ਨੇ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ, ਬਚਨ ਦੀ ਵਿਚਾਰ। ਉਹਨਾਂ ਕਿਹਾ ਖੁਦਾ ਦਾ ਪੈਗਾਮ ਮੰਨੋ, ਸਤਿਗੁਰਾਂ ਕਿਹਾ ਬਚਨ ਮੰਨੋ, ਤੇਰੇ ਨਾਲ ਕੀ ਵਸੇਗਾ? ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਏ ਨਾ ਸਕੈ ਜਲ। ਪਰਮਾਤਮਾ ਹੈ ਹਸਤੇ, ਯਾਦ ਰੱਖਣਾ, ਪਰਮਾਤਮਾ ਹੈ ਹਸਤੇ ਅਤੇ ਹਸਤੀ ਬਣ ਕੇ ਹਰ ਥਾਂ 'ਤੇ ਸਮਾਇਆ। ਕਿਹੜੀ ਚੀਜ਼ ਹੈ ਜਿਸ ਵਿੱਚ ਹਸਤੀ ਨਹੀਂ? ਕਿਹਾ ਤੂੰ ਸਰਵ ਵਿਆਕਵ, ਪਾਣੀ ਵਿੱਚ ਤੂੰ ਜੀਵਨ ਬਣ ਕੇ ਸਮਾਇਆ। ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋ, ਫੁੱਲ ਵਿੱਚ ਸੁਗੰਧੀ ਬਣ ਕੇ ਸਮਾਇਆ। ਇੱਥੇ ਇੱਕ ਪ੍ਰਮਾਣ ਦਿੱਤਾ ਹੈ ਵਿਦਵਾਨਾਂ ਨੇ, ਕਹਿੰਦੇ ਨੇ ਉਹਦੀ ਹਸਤੀ ਹਰ ਥਾਂ 'ਤੇ ਹੈ ਔਰ ਮਿਟਾਈ ਨਹੀਂ ਜਾ ਸਕਦੀ। ਪ੍ਰਮਾਣ ਬੜਾ ਸੁੰਦਰ ਦਿੱਤਾ ਹੈ। ਇੱਕ ਸੱਜਣ ਨੇ ਕਿਹਾ ਦੱਸੋ ਕੀ ਮਿਟਾਵਾਂ? ਕਹਿਣ ਲੱਗੇ ਰੁੱਖ ਮਿਟਾ ਦੇ। ਕਹਿਣ ਲੱਗਾ ਹੁਣੇ ਮਿਟਾ ਦੇਣਾ, ਰੁੱਖ ਕੱਟ ਦਿੱਤਾ। ਕਹਿਣ ਲੱਗੇ ਮਿਟ ਗਿਆ। ਕਹਿਣ ਲੱਗੇ ਮਿਟਿਆ ਕਿੱਥੇ ਹੈ? ਰੁੱਖ 'ਤੇ ਲੱਕੜ ਹੈ, ਮਿਟਿਆ ਨਹੀਂ। ਕਹਿਣ ਲੱਗਾ ਮਿਟਾ ਦੇਣਾ, ਚੀਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ। ਕਹਿਣ ਲੱਗੇ ਇੱਕ ਤੋਂ ਅਨੇਕ ਹੋ ਗਿਆ, ਮਿਟਿਆ ਨਹੀਂ। ਕਹਿਣ ਲੱਗਾ ਸਾੜ ਦੇਣਾ, ਸਾੜ ਦਿੱਤਾ, ਉਹ ਰਾਖ ਬਣ ਗਈ। ਕਹਿਣ ਲੱਗੇ ਰਾਖ ਅਜੇ ਵੀ ਹੈ, ਇਸ ਤੋਂ ਅੱਗੇ ਇਹਦਾ ਕੀ ਬਣਾਏਗਾ? ਸੱਚ ਤਾਂ ਇੱਕ ਕਿਣਕਾ ਵੀ ਅਸੀਂ ਮਿਟਾਉਣਾ ਚਾਹੀਏ, ਮਿਟਾ ਨਹੀਂ ਸਕਦੇ, ਕਿਉਂਕਿ ਕਿਣਕੇ ਵਿੱਚ ਉਸੇ ਦੀ ਹਸਤੀ ਹੈ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਪਰਮਾਤਮਾ ਉਹ ਤਾਂ ਹਰ ਥਾਂ, ਤੇਰੇ ਕੋਲ ਵੇਖਣ ਵਾਲੀ ਅੱਖ ਹੋਵੇ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰ ਸ਼ਿਆਰਸਤ, ਚਸ਼ਮ ਗਰ ਬੀਨਾ ਬਵਦ ਦਰ ਹਰ ਤਰਫ ਦੀਦਾਰ ਅਸਤ। ਹਰ ਥਾਂ 'ਤੇ ਉਸਦਾ ਦੀਦਾਰ ਹੈ। ਕੋ ਕਹਿਤੋ, ਕੋਈ ਤਾਂ ਕਹਿੰਦਾ ਸਭ ਬਾਹਰ ਬਾਹਰ, ਪਰਮਾਤਮਾ ਬਾਹਰ ਹੈ। ਸਾਡੇ ਦੇਸ਼ ਵਿੱਚ ਵੀ ਇੱਕ ਧਰਮ ਚੱਲਿਆ ਸੀ, ਅੱਜ ਵੀ ਹੈ, ਬਹੁਤ ਸਾਰੀਆਂ ਇਸਤਰੀਆਂ ਸ਼ਾਮਿਲ ਹੋਈਆਂ ਉਸ ਵਿੱਚ, ਸਫੇਦ ਬਸਤਰ ਪਾਉਂਦੇ ਸਨ। ਇਹ ਥਾਂ ਥਾਂ ਕੈਂਪ ਲੱਗੇ ਇਹਨਾਂ ਦੇ। ਸਿਧਾਂਤ ਇਹ ਸੀ ਕਿ ਰੱਬ ਸਰਵ ਵਿਆਪਕ ਨਹੀਂ, ਪਰਮਾਤਮਾ ਹਰ ਥਾਂ 'ਤੇ ਨਹੀਂ ਵੱਸਦਾ। ਅਤੇ ਦਲੀਲਾਂ ਕੀ ਸਨ ਕਿ ਸੱਪ ਵਿੱਚ ਰੱਬ ਕਿਵੇਂ ਹੋ ਸਕਦਾ ਹੈ? ਸੱਪ ਏਡਾ ਜ਼ਹਿਰੀਲਾ, ਇਹ ਐਸਾ ਹੈ ਕਿ ਡੰਗ ਮਾਰਦਾ ਬੰਦਾ ਮਰ ਜਾਏ, ਇਹਦੇ ਵਿੱਚ ਰੱਬ ਕਿਵੇਂ ਹੋ ਸਕਦਾ? ਸੂਰ ਗੰਦਗੀ ਖਾਂਦਾ, ਸੂਰ ਵਿੱਚ ਰੱਬ ਕਿਵੇਂ ਹੋ ਸਕਦਾ? ਗਧੇ ਵਿੱਚ ਕਿਵੇਂ ਰੱਬ ਹੋ ਸਕਦਾ? ਸਿਆਣਿਆਂ ਨੇ ਇੱਕ ਗੱਲ ਕਹੀ, ਬਹੁਤ ਕੁਝ ਲਿਖਿਆ ਪਿਆ, ਧਿਆਨ ਨਾਲ ਪਹਿਲੇ ਪੜ੍ਹ ਲੈਣਾ ਸੀ। ਸੂਰਜ ਦੀਆਂ ਕਿਰਨਾਂ ਪੈਂਦੀਆਂ ਹੋਣ ਕਿਸੇ ਗੰਦੀ ਰੂੜੀ 'ਤੇ, ਕਿ ਸੂਰਜ ਜਿਹੜਾ ਹੈ ਮੈਲਾ ਹੋ ਜਾਏਗਾ। ਸੂਰਜ ਦੀਆਂ ਕਿਰਨਾਂ ਸੂਰ 'ਤੇ ਵੀ ਪੈਂਦੀਆਂ ਹੋਣ, ਸੂਰ ਦਾ ਕੀ ਅਸਰ ਆ? ਸੱਚ ਤਾਂ ਹੈ ਜਿਸ ਨੂੰ ਅਸੀਂ ਮਲੀਨਤਾ ਗੰਦਗੀ ਕਹਿੰਦੇ ਹਾਂ, ਉਸ ਉੱਤੇ ਕੋਈ ਲੇਪ ਸ਼ੇਪ ਨਹੀਂ। ਅਗਲੀ ਪੰਕਤੀ ਸਰਵਣ ਕਰੋ ਜੀ। ਓ ਹਾਂਜੀ,
ਰਹਾਉ ਕੋ ਕਹਿਤੋ ਸਭ ਬਾਹਰ ਬਾਹਰ,
ਕੋਈ ਤੇ ਕਹਿੰਦਾ ਸਭ ਬਾਹਰ ਬਾਹਰ, ਦੂਰ ਵਸਦਾ ਪਰਮਾਤਮਾ। ਹਾਂਜੀ,
ਕੋ ਕਹਿਤੋ ਸਭ ਮਹੀਆ,
ਕੋਈ ਕਹਿੰਦਾ ਸਾਰਿਆਂ ਦੇ ਵਿੱਚ, ਮਹੀ ਦਾ ਅਰਥ ਹੁੰਦਾ ਵਿੱਚ, ਸਾਰਿਆਂ ਦੇ ਵਿੱਚ ਪਰਮਾਤਮਾ ਵਸਦਾ ਹੈ।
ਵਰਨ ਨਾ ਦਿਸਾ ਚਿਹਨ ਨਾ ਲਖਿਆ,
ਵਰਨ ਹੁੰਦਾ ਰੰਗ,
ਹੁਣ ਬੰਦੇ ਬਾਰੇ ਤਾਂ ਕਹਿ ਦੇਵਾਂਗੇ ਕਾਲੇ ਰੰਗ ਦਾ ਗੋਰੇ ਰੰਗ ਦਾ ਕਿਸੇ ਵਸਤੂ ਦਾ ਵੀ ਕੋਈ ਰੰਗ ਹੈ ਪਰ ਪਰਮਾਤਮਾ ਦਾ ਕਿਹੜਾ ਰੰਗ ਹੈ ਉਸ ਦਾ ਵਰਣ ਰੰਗ ਨਹੀਂ ਦਿਸਦਾ ਚਿਹਨ ਕੀ ਹੁੰਦਾ ਲੱਛਣ ਹੁੰਦਾ ਹੈ ਅਤੇ ਇਹਦੇ ਚਿਹਨ ਚੱਕਰ ਇਹ ਨੇ ਜਿਸ ਤੋਂ ਪਛਾਣਿਆ ਜਾਏ ਪੁਰਾਤਨ ਵਿਦਵਾਨਾਂ ਨੇ ਬੜੀ ਖੋਜ ਕੀਤੀ ਸੀ ਅਤੇ ਲੱਛਣ ਲਿਖੇ ਮੈਂ ਇੱਕ ਤੁਹਾਨੂੰ ਸੁਣਾ ਦਿਆਂ ਐਸੀ ਇੱਕ ਗੱਲ ਕਰਦੇ ਨੇ ਜਾਂ ਕੱਟ ਜਿਹੜੀ ਕੱਟੀ ਨਾ ਜਾਏ ਉਹਨਾਂ ਕਹਿ ਦਿੱਤਾ ਜਿੰਨੇ ਜੇਰਜ ਤੋਂ ਜੇਰ ਤੋਂ ਜੰਮੇ ਨੇ ਉਹਨਾਂ ਦੇ ਕੰਨਾਂ ਬਾਹਰ ਲਮਕਦੇ ਹੋਣਗੇ ਧਿਆਨ ਨਾਲ ਵੇਖਣ ਜੇਰਜ ਤੋਂ ਜੇਰ ਤੋਂ ਬੰਦਾ ਜੰਮੇ ਆ ਪਸ਼ੂ ਜੰਮੇ ਨੇ ਇਹਨਾਂ ਦੇ ਕੰਨ ਬਾਹਰ ਨੇ ਕਹਿਣ ਲੱਗੇ ਆਂਡਿਆਂ 'ਚੋਂ ਜਿੰਨੇ ਨਿਕਲੇ ਹੋਣਗੇ ਉਹਨਾਂ ਦੇ ਬਾਹਰ ਨਹੀਂ ਹੋਣਗੇ ਅੰਦਰ ਹੋਣਗੇ ਵਾਕਿਆ ਹੀ ਵੇਖ ਲੈਣਾ ਕਿਸੇ ਮੁਰਗੇ ਨੂੰ ਚਿੜੀ ਨੂੰ ਕਿਸੇ ਨੂੰ ਕਿਸੇ ਦੇ ਕੰਨ ਬਾਹਰ ਨਹੀਂ ਹੋਣਗੇ ਅੰਦਰ ਹੋਣਗੇ ਇਹ ਲੱਛਣ ਕਰ ਦਿੱਤਾ ਹੁਣ ਰੱਬ ਦਾ ਲੱਛਣ ਕੀ ਕਰੀਏ ਕਿ ਉਹਦੇ ਕੰਨ ਕਿਸ ਤਰ੍ਹਾਂ ਨੇ ਰੱਬ ਦਾ ਲੱਛਣ ਕੀ ਕਰੀਏ ਵਰਣ ਨਾ ਦੀਸੈ ਚਿਹਨ ਨਾ ਲਿਖੀਐ ਸਥੂਲ ਹੈ ਨਹੀਂ ਨਜ਼ਰ ਆਉਂਦਾ ਨਹੀਂ ਪਕੜ ਵਿੱਚ ਆਉਂਦਾ ਨਹੀਂ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮ ਤੋਜ ਕਹੇ ਜੈ ਪਰ ਦਿਸਦਾ ਨਹੀਂ ਤੇ ਇਹਦਾ ਭਾਵ ਹੈ ਨਹੀਂ ਐਸਾ ਨਹੀਂ ਨੀਂਦ ਨਹੀਂ ਦਿਸਦੀ ਤਾਂ ਕੋਈ ਕਹਿ ਸਕਦਾ ਕਿ ਨੀਂਦਰ ਹੈ ਹੀ ਨਹੀਂ ਆਉਂਦੀ ਹੈ ਰੋਜ਼ ਵਿਖਾਓ ਕਿੱਥੇ ਹੈ ਦਿਸਦੀ ਹੈ ਭੁੱਖ ਦਿਸਦੀ ਹੈ ਪਿਆਸ ਦਿਸਦੀ ਹੈ ਪੀੜਾ ਦਿਸਦੀ ਹੈ ਕਿ ਪੀੜਾ ਕਿਹੜੇ ਰੰਗ ਦੀ ਹੈ ਕੀ ਹੈ ਨਹੀਂ ਕੁਛ ਵੀ ਨਹੀਂ ਪਤਾ ਲੱਗਦਾ ਪਰ ਹੈ ਪਰਮਾਤਮਾ ਵੀ ਹੈ ਦਿਸੇ ਨਾ ਦਿਸੇ ਜੋ ਦਿਸਦਾ ਸਾਰਾ ਅਣਦਿਸਦੇ ਦੇ ਆਸਰੇ ਹੈ ਉਸ ਦੇ ਆਸਰੇ ਆ ਸਾਰਾ ਨਿਰਗੁਣ ਦੇ ਆਸਰੇ ਇਹ ਸਰਗੁਣ ਹੈ ਇੱਥੇ ਕਹਿ ਰਹੇ ਨੇ ਉਹ ਪਰਮਾਤਮਾ ਵਰਣ ਨਾ ਲਿਖੀਏ ਵਰਣ ਨਾ ਦੀਸੈ ਚਿਹਨ ਨਾ ਲਿਖੀਏ ਕੋਈ ਚਿਹਨ ਚੱਕਰ ਕੋਈ ਨਿਸ਼ਾਨੀ ਕੋਈ ਐਸਾ ਨਿਸ਼ਾਨ ਜਿਸ ਤੋਂ ਪਛਾਣਿਆ ਜਾਏ ਰੱਬ ਹੈ ਕਹਿੰਦੇ ਨੇ ਚਿਹਨ ਚੱਕਰ ਹੋਵੇ ਫਿਰ ਬਹੁਤ ਰੱਬ ਹੋ ਜਾਣਗੇ ਚਿਹਨ ਚੱਕਰ ਜਿਹੜਾ ਹੈ ਸਥੂਲ ਦਾ ਹੈ ਸੂਖਸ਼ਮ ਦਾ ਨਹੀਂ ਵਰਨ ਨਾ ਦੀਸੈ ਚਿਹਨ ਨਾ ਲਿਖੀਐ ਸੁਹਾਗਣ ਸਾਤ ਬੁਝਾਈਓ ਇਹਨੂੰ ਸ਼ਾਂਤ ਨਹੀਂ ਪੜ੍ਹਨਾ ਸਾਤ ਪੜ੍ਹਨਾ ਵੀ ਸੱਚੀ ਗੱਲ ਤੁਸੀਂ ਦੱਸੋ ਤੁਸੀਂ ਵੇਖਿਆ ਤੁਸੀਂ ਮਾਣਿਆ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਬਿੰਦਾ ਕਿਨ ਹਰ ਪਵ ਡਿੱਠੜਾ ਨੈਣੀ ਜੀਓ ਕੋਈ ਹੈ ਗਵਾਹ ਜਿਹੜਾ ਦੱਸੇ ਜਿਸ ਨੂੰ ਅਨੁਭਵ ਹੋਇਆ ਹੋਵੇ ਸਾਡੇ ਕੋਲ ਤਾਂ ਗਵਾਹ ਹੈਨ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਜੋ ਰੱਬ ਦੇ ਦਰ 'ਤੇ ਵਰਤਿਆ ਸਾਹਿਬ ਕਹਿੰਦੇ ਨੇ ਮੈਂ ਤਾਂ ਉਹ ਕਹਿ ਕੇ ਦੱਸ ਦਿੱਤਾ ਤੁਹਾਨੂੰ ਵੇਖਿਆ ਜੇ ਹਾਂ ਡਿੱਠਾ ਮੈਂ ਤਾਂ ਉਹ ਕਹਿਆ ਜੋ ਮੈਂ ਵੇਖਿਆ ਮੈਂ ਉਹ ਆਖਿਆ ਮੈਂ ਵੇਖਿਓ ਰੀ ਉੱਚਾ ਮੋਹਨ ਸਭ 'ਤੇ ਉੱਚਾ ਆਨ ਨਾ ਕਹੋ ਸੰਸਰ ਲਾਗੈ ਢੂੰਡ ਰਹੇ ਹਮ ਮੋਚਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਉਸ ਜੈਸਾ ਹੋਰ ਕੋਈ ਨਹੀਂ ਸੁਹਾਗਣਾ ਸੱਚੀ ਗੱਲ ਦੱਸਦੀਆਂ ਨੇ ਕਿ ਪਿਆਰਾ ਅੰਗ ਸੰਗ ਹੈ ਤੈਨੂੰ ਸਿਰਫ ਪਤਾ ਨਹੀਂ ਤੇਰਾ ਅਨੁਭਵ ਨਹੀਂ ਤੈਨੂੰ ਪਛਾਣ ਨਹੀਂ ਤੂੰ ਪਾਰਖੂ ਨਹੀਂ ਹਾਂਜੀ
ਸਰਬ ਨਿਵਾਸੀ ਘੱਟ ਘੱਟ ਵਾਸੀ ਲੇਪ ਨਹੀਂ ਅਲ ਪਹੀਆ
ਸਰਬ ਨਿਵਾਸੀ ਦਾ ਅਰਥ ਹੋ ਗਿਆ ਕਿ ਕੋਈ ਥਾਂ ਵੀ ਖਾਲੀ ਨਹੀਂ ਬਚਦੀ ਜਿੱਥੇ ਉਹ ਨਹੀਂ ਘੱਟ ਘੱਟ ਵਿੱਚ ਹਰ ਹਿਰਦੇ ਵਿੱਚ ਵੱਸਦਾ ਹੈ ਪਰ ਇੱਕ ਗੱਲ ਹੈ ਕਿ ਲੇਪ ਨਹੀਂ ਅਲ ਪਈ ਉਹ ਅਲੇਪ ਹੈ ਰੰਚਕ ਮਾਤਰ ਉਸ ਨੂੰ ਕੋਈ ਲੇਪ ਨਹੀਂ ਸੰਸਕ੍ਰਿਤੀ ਸਲੋਕਾਂ 'ਚ ਇੱਕ ਸਲੋਕ ਹੈ ਸਰਬ ਸੀਲੰਗ ਮਮੰਗ ਸੀਲੰਗ ਸਾਰਿਆਂ ਨੂੰ ਸ਼ੀਤਲਤਾ ਦੇਣ ਵਾਲਾ ਮੈਨੂੰ ਵੀ ਸ਼ੀਲ ਸੁਭਾਵ ਸ਼ੀਤਲਤਾ ਉਹ ਦਿੰਦਾ ਹੈ ਸਰਬ ਪਾਵਨ ਮਮੰ ਪਾਵਨ ਸਰਬ ਕਰਤਮ ਮਮੰ ਕਰਤਾ ਸਾਰਿਆਂ ਦਾ ਕਰਤਾ ਮੇਰਾ ਸਿਰਜਣਹਾਰਾ ਨਾਨਕ ਲੇਪ ਸ਼ੇਪ ਨਾ ਲਿਪਿਅਤੇ ਇਹ ਗੱਲ ਕਹੀ ਸੀ ਭਗਤ ਨਾਮਦੇਵ ਨੇ ਆਪਣੀ ਗੁਆਂਢਣ ਨੂੰ ਜਿਸ ਵੇਲੇ ਉਸਨੇ ਕਿਹਾ ਨਾਮਦੇਵ ਉਹ ਮਸਤਰੀ ਮੈਨੂੰ ਦੱਸ ਏਡਾ ਸੋਹਣਾ ਘਰ ਬਣਾ ਗਿਆ ਅਤੇ ਤੇਰੇ ਤਾਂ ਪੱਲੇ ਕੁਛ ਨਹੀਂ ਪੈਸਾ ਕੋਨੀ ਤੇਰੇ ਕੋਲ ਮੇਰੇ ਕੋਲ ਬਹੁਤ ਆ ਨਾ ਮੈਂ ਦੂਣੀ ਮਜ਼ਦੂਰੀ ਦੇ ਦਿਆਂਗੀ ਹੱਸ ਪਏ
ਕਹਿਣ ਲੱਗੇ ਤੇਰੇ ਪੱਲੇ ਕੁਛ ਨਹੀਂ, ਤੂੰ ਤਾਂ ਮੈਨੂੰ ਕਹਿੰਦੀ ਹੈ ਮੇਰੇ ਪੱਲੇ ਕੁਛ ਨਹੀਂ, ਜੋ ਮੇਰੇ ਪੱਲੇ ਹੈ ਤੈਨੂੰ ਦਿਸਦਾ ਨਹੀਂ। ਬੇਟੀ ਪ੍ਰੀਤ ਮਜ਼ਦੂਰੀ ਮੰਗੇ ਜੇ ਕੋਈ ਸ਼ਾਨ ਛਵਾਵਾ ਉਹ। ਕਹਿਣ ਲੱਗੇ ਫਿਰ ਦੱਸ ਉਹਦਾ ਕੁੱਥੋਂ ਪਤਾ ਟਿਕਾਣਾ। ਕਹਿਣ ਲੱਗੇ ਉਹ ਗੱਲ ਹੈ, ਉਹ ਲੇਪ ਛੇਪ ਨਹੀਂ ਲੱਗਦਾ, ਉਹ ਜਾਂਦਾ ਕੋ ਖੋਜ ਖੁਰਾ ਨਹੀਂ ਬਚਦਾ। ਕਹਿਣ ਲੱਗੇ ਐਸਾ ਵੀ ਹੈ, ਖੋਜ ਖੁਰਾ ਨਾ ਬਚੇ। ਕਹਿਣ ਲੱਗੇ ਹਾਂ, ਮੱਛੀ ਲੰਘ ਗਈ ਪਾਣੀ 'ਚ ਕਿਹੜਾ ਰਸਤਾ ਬਣਿਆ, ਪੰਖੀ ਉੱਡ ਗਿਆ ਅਤੇ ਆਕਾਸ਼ ਵਿੱਚ ਕੋਈ ਰਸਤਾ ਬਣਦਾ। ਮਲੈ ਨਾ ਲਾਸ਼ੇ ਪਾਰ ਮਲੋ ਪਰ ਮਲੀਓ ਬੈਠੋ ਰੀ ਆਈ, ਆਵਤ ਕਿੰਨੇ ਨਾ ਪੇਖਿਆ ਕਵਣੇ ਜਾਣੇ ਰੀ ਬਾਈ, ਜਿਉਂ ਆਕਾਸ਼ੇ ਪੰਖੀ ਵੱਲੋ ਖੋਜ ਨਿਰਖਿਓ ਨਾ ਜਾਈ, ਜਿਉਂ ਜਲ ਮਾਝੇ ਮਛਲੋ ਮਾਰਗ ਪੇਖਣੋ ਨਾ ਜਾਈ। ਪਰਮਾਤਮਾ ਅਲੇਪ ਹੈ, ਉਹ ਹਰ ਇੱਕ ਵਿੱਚ ਰਹਿੰਦਾ, ਲੇਕਿਨ ਕਿਸੇ ਦਾ ਅਸਰ ਉਸ ਉੱਤੇ ਨਹੀਂ। ਸਰਬ ਨਿਵਾਸੀ ਘੱਟ ਘੱਟ ਵਾਸੀ ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਏ। ਬਾਹਰੋਂ ਢੂੰਡਣ ਤੋਂ ਪਹਿਲਾਂ ਆਪਣੇ ਅੰਦਰ ਵੇਖ। ਕਈ ਵਾਰੀ ਐਸਾ ਹੁੰਦਾ ਕਿ ਚੀਜ਼ ਘਰ 'ਚ ਹੀ ਹੁੰਦੀ ਹੈ ਅਤੇ ਬੰਦਾ ਲੱਭਦਾ ਬਾਹਰ। ਇੱਕ ਸੱਜਣ ਨੇ ਗੱਲ ਸੁਣਾਈ, ਕਹਿਣ ਲੱਗਾ ਗਿਆਨੀ ਜੀ ਚਸ਼ਮਾ ਅੱਖਾਂ 'ਤੇ ਸੀ ਅਤੇ ਮੈਂ ਕਮਲਾ ਹੋਇਆ ਢੂੰਡਦਾ ਫਿਰਾਂ ਮੇਰੀ ਐਨਕ ਕਿੱਥੇ ਹੈ। ਮੈਂ ਉਹਨੂੰ ਕਿਹਾ ਇੱਕ ਵਾਰੀ ਮੇਰੇ ਨਾਲ ਵੀ ਹੋਇਆ ਸੀ ਇੰਜ, ਇਹ ਸੱਚ ਹੈ ਜੋ ਤੂੰ ਕਹਿੰਦਾ ਝੂਠ ਨਹੀਂ, ਅੱਖਾਂ 'ਤੇ ਐਨਕ ਲੱਗੀ ਅਤੇ ਬੰਦਾ ਲੱਭਦਾ ਫਿਰਦਾ ਕਿੱਥੇ ਮੇਰੀ ਐਨਕ। ਕੋਲ ਹੈ ਕੋਲ ਹੁੰਦਾ ਨਹੀਂ ਮਹਿਸੂਸ ਹੁੰਦਾ। ਇੱਕ ਛੋਟੀ ਜਿਹੀ ਕਥਾ ਸਰਵਣ ਕਰੋ। ਪੁਰਾਣੇ ਗ੍ਰੰਥਾਂ ਵਿੱਚ ਦੈਂਤਾਂ ਦਾ ਦੇਵਤਿਆਂ ਦਾ ਯੁੱਧ ਹੈ, ਦੈਂਤਾਂ ਦਾ ਅਤੇ ਭਗਵਾਨ ਦਾ ਯੁੱਧ ਵੀ ਹੈ। ਯੁੱਧ ਕਰਿਓ ਤਿੰਨ ਸਿਓ ਭਗਵੰਤ ਨੇ ਮਾਰ ਸਕੇ ਅਤ ਦੈਂਤ ਬਲੀ ਹੈ, ਉਹ ਦੋ ਦੈਂਤ ਲੜਦੇ ਰਹੇ। ਯੁੱਧ ਕਰਿਓ ਤਿੰਨ ਸਿਓ ਭਗਵੰਤ ਨਾ ਮਾਰ ਸਕੇ ਅਤ ਦੈਂਤ ਬਲੀ ਹੈ। ਕਹਿੰਦੇ ਨੇ ਕਿੰਨਾ ਚਿਰ ਬਰਖ ਪਇਓ ਤਿੰਨ, ਪੰਜ ਹਜ਼ਾਰ ਸਾਲ ਦੋ ਲੜਤੇ ਨੇ, ਬਾਂਹ ਟਲੀ ਹੈ, ਬਾਹਾਂ ਟਲੀਆਂ ਨਹੀਂ ਲੜਦੇ ਰਹੇ ਨੇ। ਦੈਂਤਨ ਰੀਝ ਕਹਿਓ ਵਰ ਮਾਂਗ, ਮਾਇਆ ਵਿਆਪੀ ਦੈਂਤ ਰੱਬ ਨੂੰ ਕਰਨ ਲੱਗੇ ਭਗਵਾਨ ਨੂੰ, ਬੜਾ ਬਲੀ ਹੈ ਸਾਡੇ ਕੋਲ, ਕੋਈ ਵਰ ਮੰਗ, ਫਰਾ ਤਾਂ ਨਹੀਂ ਸਾਨੂੰ ਸਕਦਾ, ਅਸੀਂ ਖੁਸ਼ ਹਾਂ ਤੇਰੀ ਵੀਰਤਾ 'ਤੇ, ਵਰ ਮੰਗ। ਕਹੋ ਹਰ ਸੀਸਨ ਦਿਓ ਭਲੀ ਹੈ, ਉਹ ਕਹਿਣ ਲੱਗੇ ਆਪਣੇ ਸਿਰ ਦੇ ਦਿਓ। ਧਾਰ ਉਰੂ ਪਰ ਉਰੂ ਹੁੰਦਾ ਪੱਟ, ਤਾਂ ਉਹ ਕਹਿਣ ਲੱਗੇ ਫਿਰ ਮਾਰੋ ਉੱਥੇ ਜਿੱਥੇ ਪਾਣੀ ਨਾ ਹੋਵੇ। ਹੁਣ ਸਮੁੰਦਰ ਹੀ ਸਮੁੰਦਰ ਸੀ, ਪੱਟਾਂ 'ਤੇ ਰੱਖਿਆ ਧਾਰ ਉਰੂ ਪਰ ਚੱਕਰ ਸੋ ਕਾਟ ਕੇ ਜੋਤ ਲੈ ਆਪਣੇ ਅੰਗ ਮਲੀਆਂ। ਐਸੀਆਂ ਬਹੁਤ ਕਥਾ ਨੇ। ਇੱਕ ਦੈਂਤ ਲੜਦਾ ਰਿਹਾ ਅਤੇ ਭਗਵਾਨ ਥੱਕ ਗਏ। ਪੁੱਛਦੇ ਨੇ ਆਰਾਮ ਚਾਹੁੰਦਾ ਥੋੜ੍ਹਾ, ਪਰ ਇਹ ਦੁਸ਼ਟ ਪਿੱਛਾ ਕਰੇਗਾ, ਕਿੱਥੇ ਜਾ ਕੇ ਛੁੱਪ ਜਾਵਾਂ। ਇੱਕ ਸਿਆਣੇ ਨੇ ਕਿਹਾ ਪਹਾੜ 'ਤੇ ਚੜ੍ਹ ਜਾਓ, ਕਹਿਣ ਲੱਗੇ ਉੱਥੇ ਆ ਜਾਏਗਾ। ਸਮੁੰਦਰ ਦੀ ਤਹਿ ਥੱਲੇ ਤੁਰ ਜਾਓ, ਕਹਿਣ ਲੱਗੇ ਉੱਥੇ ਆ ਜਾਏਗਾ। ਜੰਗਲ 'ਚ ਤੁਰ ਜਾਓ, ਕਹਿਣ ਲੱਗੇ ਮਗਰ ਆਏਗਾ। ਇਹ ਕਹਿਣ ਲੱਗਾ ਮੈਂ ਇੱਕ ਥਾਂ ਦੱਸਣਾ, ਉੱਥੇ ਨਹੀਂ ਆਏਗਾ। ਕਿਹੜੀ? ਕਹਿਣ ਲੱਗੇ ਇਹਦੇ ਅੰਦਰ ਹਿਰਦੇ 'ਚ ਵੜ ਕੇ ਸੌਂ ਜਾਓ, ਉੱਥੇ ਨਹੀਂ ਆਏਗਾ, ਬਾਹਰ ਹੀ ਭਟਕਦਾ ਰਹੇਗਾ, ਇਹਦੇ ਅੰਦਰ ਹੀ ਸੌਂ ਜਾਓ। ਕਥਾ ਕਹਿਣ ਦਾ ਢੰਗ ਬੜਾ ਸੁੰਦਰ ਹੈ। ਰੱਬ ਤਾਂ ਅੰਦਰ ਹੈ, ਲੇਕਿਨ ਬੰਦਾ ਢੂੰਡਦਾ ਫਿਰਦਾ ਬਾਹਰ ਕਿ ਕਿੱਥੇ ਹੈ, ਕੌਣ ਸਮਝਾ। ਕ੍ਰਾਂਤੀਕਾਰੀ ਹੋਈ ਇੱਕ ਦੇਸ਼ ਵਿੱਚ, ਉਹਨਾਂ ਸਾਰੇ ਮੰਦਰ ਢਾਹ ਦਿੱਤੇ, ਮਸੀਤਾਂ ਢਾਹ ਦਿੱਤੀਆਂ, ਜੋ ਕੁਝ ਹੈ। ਕਹਿਣ ਲੱਗੇ ਰੱਬ ਦੀ ਨਿਸ਼ਾਨੀ ਕੋਈ ਨਹੀਂ ਰਹਿਣ ਦੇਣੀ, ਜਿੰਨੇ ਝੰਡੇ ਸਨ ਸਭ ਜਲਾ ਦਿੱਤੇ। ਇੱਕ ਸਿਆਣੇ ਨੇ ਕਿਹਾ ਉਹ ਭਲਿਓ ਤੁਸੀਂ ਵੀ ਰੱਬ ਦੀ ਨਿਸ਼ਾਨੀ, ਉਹ ਆਪਣਾ ਕੀ ਕਰੋਗੇ, ਆਪਣੇ ਸਿਰ ਕੱਟੋ ਪਹਿਲੇ, ਤੁਹਾਡੇ ਅੰਦਰ ਵੀ ਤਾਂ ਬੈਠਾ ਹੋਇਆ ਰੱਬ ਦੀ ਨਿਸ਼ਾਨੀ, ਤਾਂ ਤੁਸੀਂ ਆਪ ਹੋ। ਜੋ ਵੀ ਬਚੇਗਾ ਧਰਤੀ ਕਿਵੇਂ ਮਿਟਾ ਦਿਓਗੇ ਵੀ ਰੱਬ ਦੀ ਨਿਸ਼ਾਨੀ, ਸਾਰੇ ਰੁੱਖ ਸਾੜ ਦਿਓਗੇ ਰੱਬ ਦੀ ਨਿਸ਼ਾਨੀ, ਉਹ ਤਾਂ ਪਾਣੀ ਸਾਰਾ ਮੁਕਾ ਦਿਓਗੇ ਜੀਓਗੇ ਕਿਵੇਂ ਵੀ ਰੱਬ ਦੀ ਨਿਸ਼ਾਨੀ। ਸਭ ਕੁਛ ਤਾਂ ਉਸੇ ਦਾ ਹੈ, ਉਸੇ ਦੀ ਨਿਸ਼ਾਨੀ ਹੈ। ਸਾਹਿਬ ਜੀ ਕਹਿੰਦੇ ਨੇ ਸਰਬ ਨਿਵਾਸੇ ਘੱਟ ਘੱਟ ਵਾਸੇ ਲੇਪ ਨਹੀਂ ਅਲਪਹੀਓ, ਉਹ ਅਲੇਪ ਹੈ। ਅਲੇਪ ਦੀ ਥੋੜ੍ਹੀ ਜਿਹੀ ਵਿਆਖਿਆ ਹੋਰ ਕਰਦੇ ਹਾਂ। ਧਰਤੀ 'ਤੇ ਕੋਈ ਚੀਜ਼ ਸੁੱਟੋ, ਲੀਕ ਪਾਓ, ਪੈ ਜਾਂਦੀ। ਪੱਥਰ 'ਤੇ ਲੀਕ ਪਾਓ ਪੈ ਜਾਂਦੀ, ਪਾਣੀ ਵਿੱਚ ਪੈ ਜਾਂਦੀ ਹੈ ਪਰ ਛੇਤੀ ਮੁੱਕ ਜਾਂਦੀ, ਪਰ ਆਕਾਸ਼ ਵਿੱਚ ਲੀਕ ਪਾਓ ਪੈਂਦੀ ਕੋਈ ਨਹੀਂ। ਇਹ ਤਾਂ ਫਿਰ ਵੀ ਉਹਦਾ ਤੱਤ ਹੈ, ਪਰਮਾਤਮਾ ਨੂੰ ਕੋਈ ਲੇਪ ਨਹੀਂ, ਉਸ ਨੂੰ ਕੋਈ ਦਾਗ ਨਹੀਂ ਲੱਗਦਾ, ਉਸ ਨੂੰ ਕੋਈ ਲਾਸ਼ਨ ਨਹੀਂ ਲੱਗਦਾ, ਅਲੇਪ ਹੈ। ਬ੍ਰਹਮ ਗਿਆਨੀ ਵੀ ਨਿਰਲੇਪ ਹੋ ਜਾਂਦਾ, ਜੋ ਉਸ ਨਾਲ ਮਿਲ ਜਾਂਦਾ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ। ਸਿੱਧਾਂ ਨੇ ਪੁੱਛਿਆ, ਐਸਾ ਹੋ ਸਕਦਾ ਸੰਸਾਰ ਵਿੱਚ ਰਹੇ ਬੰਦਾ ਕਰਮ ਵੀ ਕਰੇ ਅਤੇ ਉਹਨੂੰ ਦੋਸ਼ ਨਾ ਲੱਗੇ? ਸਾਹਿਬ ਕਹਿਣ ਲੱਗੇ, ਹੋ ਸਕਦਾ, ਕਰਮ ਕਰਦਾ ਵੀ ਨਿਹ ਕਰਮ ਹੋ ਸਕਦਾ, ਕਰਮਾਂ ਦਾ ਕੋਈ ਲੇਪ ਛੇਪ ਨਾ ਲੱਗੇ। ਕਹਿਣ ਲੱਗੇ, ਦੋ ਪ੍ਰਮਾਣ ਤੁਹਾਨੂੰ ਮੈਂ ਦੇ ਦਿੰਦਾ। ਸਰੋਵਰ ਸੀ ਸਾਹਮਣੇ, ਮੁਰਗਾਬੀ ਹੈ, ਕੁੱਡੀ ਹੈ। ਕਹਿਣ ਲੱਗੇ, ਕੋਈ ਨਹੀਂ, ਪੰਖ ਭੇਜੇ। ਬਾਕੀ ਪੰਖੀਆਂ ਦੇ ਪੰਖ ਭੇਜਾਂਦੇ ਨੇ, ਸੁਕਾਉਂਦੇ ਨੇ ਅਤੇ ਉੱਡਦੇ ਨੇ, ਇਹ ਵਿੱਚੋਂ ਉਡਾਰੀ ਮਾਰਦੀ ਹੈ, ਪੰਖ ਨਹੀਂ ਭੇਜਦਾ। ਕਹਿਣ ਲੱਗੇ, ਕਵਲ ਹੈ, ਜਿੰਨਾ ਮਰਜ਼ੀ ਪਾਣੀ ਹੋਵੇ ਉੱਚਾ ਰਹਿੰਦਾ। ਗੁਰੂ ਕਾ ਸਿੱਖ ਇਸੇ ਤਰ੍ਹਾਂ ਨਿਰਲੇਪ ਹੈ, ਰਹਿੰਦਾ ਵਿੱਚ ਹੈ, ਮਾਇਆ 'ਚ ਰਹਿੰਦਾ, ਤਿਆਗੀ ਨਹੀਂ, ਨਿਰਲੇਪ ਹੈ। ਪਰਿਵਾਰ ਵਿੱਚ ਰਹਿੰਦਾ, ਨਿਰਲੇਪ ਹੈ। ਨੋਟ ਗਿਣਦਾ ਹੋਇਆ ਵੀ ਅੰਦਰ ਰੱਬ ਦਾ ਨਾਮ ਚੱਲਦਾ, ਨਿਰਲੇਪ ਹੈ। ਤਿਆਗ ਦਾ ਤਾਂ ਇੱਕ ਪਖੰਡ ਹੈ, ਵੇਖਿਆ ਤਿਆਗ ਜਿੰਨਾ ਵੀ ਕੀਤਾ ਆਖਰ ਪਖੰਡ ਸਾਬਤ ਹੋਇਆ, ਕਿਉਂਕਿ ਤਿਆਗ ਜੀਵਨ ਦਾ ਮਾਰਗ ਹੈ ਨਹੀਂ, ਨਿਯਮ ਹੀ ਨਹੀਂ। ਬੰਦਾ ਪਾਣੀ ਕਿਵੇਂ ਤਿਆਗੇਗਾ, ਭੋਜਨ ਕਿਵੇਂ ਤਿਆਗੇਗਾ? ਪਖੰਡ ਕਰ ਸਕਦਾ, ਛੋਟਾ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਨਹੀਂ। ਜੀਵਨ ਦੀਆਂ ਲੋੜਾਂ ਹਨ, ਪਰ ਸੰਸਾਰ ਤੋਂ ਨਿਰਲੇਪ, ਘੱਟ ਘੱਟ ਵਾਸੇ ਸਰਬ ਨਿਵਾਸੀ, ਉਹਨੂੰ ਸਰਬ ਨਿਵਾਸੀ ਕਿਹਾ, ਲੇਪ ਨਹੀਂ ਅਲਪ ਹੀ, ਕੋਈ ਲੇਪ ਨਹੀਂ, ਉਹ ਲੇਪ ਹੈ। ਹਾਂਜੀ,
ਨਾਨਕ ਕਹਿਤ ਸੁਨਹੋਰੇ ਲੋਗਾ ਸੰਤ ਰਸਨ ਕਾ ਬਸਾਹੀਆ।
ਹੁਣ ਕਹਿੰਦੇ ਨੇ ਸਤਿਗੁਰੂ, ਕਹਿੰਦੇ ਨੇ ਲੋਗਾ, ਦੁਨੀਆਂ ਦੇ ਬਲੋਕੋ, ਸਾਰਾ ਜਗਤ ਭਾਈ ਸੁਣੋ, ਪੁੱਛਦੇ ਹੋ ਰੱਬ ਕਿੱਥੇ ਰਹਿੰਦਾ ਹੈ? ਕਹਿੰਦੇ ਨੇ ਗੁਰੂ ਦੀ ਰਸਨਾ 'ਤੇ ਰਹਿੰਦਾ, ਸੰਤ ਦੀ ਰਸਨਾ 'ਤੇ ਰਹਿੰਦਾ। ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਰਸਨਾ 'ਤੇ ਰਹਿਣ ਦਾ ਭਾਵ ਕੀ ਹੈ? ਰਸਨਾ 'ਤੇ ਰੱਬ ਦੀ ਸਿਫਤ ਸਲਾਹ ਰਹਿੰਦੀ, ਪਰਮਾਤਮਾ ਦੀ ਸਿਫਤ ਸਲਾਹ। ਜਿਹੜਾ ਗੁਰਸਿੱਖ ਬਾਣੀ ਪੜ੍ਹਦਾ ਰਹਿੰਦਾ, ਉਸਦੀ ਰਸਨਾ 'ਤੇ ਰੱਬ ਵੱਸਦਾ। ਜਿਹੜਾ ਵੀ ਰੱਬ ਦੀ ਸਿਫਤ ਕਰਦਾ, ਸਿਫਤ ਵਿੱਚ ਆਪ ਵੱਸਦਾ। ਮਾਰਗ ਸਾਨੂੰ ਕਿੰਨਾ ਸੁੰਦਰ ਦੇ ਦਿੱਤਾ, ਕਿਸੇ ਪਾਸੇ ਭਟਕਣ ਦੀ ਲੋੜ ਨਹੀਂ। ਉਸ ਦੀ ਸਿਫਤ ਸਲਾਹ ਨਾਲ ਜੁੜ ਜਾ, ਸਿਫਤ ਸਲਾਹ ਨਾਲ ਜੁੜ ਜਾਏਗਾ, ਰੱਬ ਦਾ ਰੂਪ ਹੋ ਜਾਏਗਾ, ਰੱਬ ਤੇ ਤੇਰੇ ਅੰਦਰ ਤੈਨੂੰ ਪਤਾ ਲੱਗ ਜਾਏਗਾ। ਇਹ ਜੋ ਕੁਛ ਕਰਦੇ ਹੋ, ਇੱਕ ਪ੍ਰਮਾਣ ਦੇ ਕੇ ਸਮਾਪਤ ਕਰਾਂ। ਗਏ ਸੱਚਖੰਡ ਹਰਿਮੰਦਰ ਸਾਹਿਬ, ਕੀਰਤਨ ਸੁਣਿਆ, ਸੇਵਾ ਕੀਤੀ, ਇੱਥੇ ਆ ਕੇ ਕਥਾ ਸੁਣੀ, ਇਹ ਜੋ ਕੁਛ ਕਰ ਰਹੇ ਹਾਂ, ਅਸਲ ਵਿੱਚ ਇਹ ਬਾਹਰੋਂ ਪਾਣੀ ਪਾ ਰਹੇ। ਉਹ ਹੈਂਡ ਪੰਪ ਲੱਗਦੇ ਨਲਕੇ, ਅਤੇ ਉਹ ਕਹਿੰਦੇ ਸਨ ਲਾ ਕੇ ਲਿਆਓ ਬਾਲਟੀ ਪਾਣੀ। ਹੁਣ ਪੁੱਛੇ ਪਾਣੀ ਤਾਂ ਦੇਣ ਤੁਸੀਂ ਆਏ ਹੋ ਅਤੇ ਪਾਣੀ ਬਾਹਰੋਂ ਲਿਆਈਏ, ਉਹ ਕਹਿੰਦੇ ਨੇ ਬਾਹਰੋਂ ਪਾਓਗੇ ਤਾਂ ਥੱਲਿਓਂ ਨਿਕਲੇਗਾ। ਇਹ ਅਸਲ ਵਿੱਚ ਪਰਮਾਤਮਾ 'ਤੇ ਬੈਠਾ ਅੰਦਰ, ਅੱਠੇ ਪੈਰ ਯਸ 'ਤੇ ਉਹਦਾ ਹੋ ਰਿਹਾ, ਮਨ ਮੰਦਰ ਵਿੱਚ, ਲੇਕਿਨ ਸਾਡਾ ਸੰਪਰਕ ਟੁੱਟ ਗਿਆ। ਸੰਪਰਕ ਟੁੱਟ ਗਿਆ, ਸੰਪਰਕ ਕਿਵੇਂ ਫੇਰ ਜੁੜ ਜਾਏ? ਜਿਵੇਂ ਸੋਮੇ ਨਾਲ ਸੰਪਰਕ ਟੁੱਟ ਜਾਏ, ਸਰੋਵਰ ਸੁੱਕ ਜਾਏਗਾ। ਇਸੇ ਤਰ੍ਹਾਂ ਹੀ ਸੰਪਰਕ ਟੁੱਟ ਗਿਆ ਪਰਮਾਤਮਾ ਨਾਲੋਂ, ਬਾਹਰੋਂ ਕ੍ਰੋਧ ਆ ਜਾਏਗਾ, ਕਾਮ ਆ ਜਾਏਗਾ, ਲੋਭ ਮੋਹ ਹੰਕਾਰ ਆ ਜਾਣਗੇ। ਇੱਥੇ ਆਇਆ ਟੁੱਟੀਆਂ ਸੁਰਤਾਂ ਜੁੜਦੀਆਂ ਨੇ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ, ਟੁੱਟੀ ਹੋਈ ਸੁਰਤ ਜੁੜ ਜਾਂਦੀ ਹੈ, ਜੇ ਦਰਬਾਰ ਸਾਹਿਬ ਆ ਜਾਈਏ ਗਾਂਢੇ ਪੈ ਜਾਂਦੇ ਨੇ, ਫਿਰ ਗਾਂਢ ਜੋੜ ਪੈ ਜਾਂਦਾ, ਟੁੱਟਿਆ ਮਨ ਜੁੜ ਜਾਂਦਾ, ਮਨ ਮਤ ਕਰਨ ਵਾਲਾ ਫਿਰ ਗੁਰੂ ਦੇ ਨੇੜੇ ਆ ਜਾਂਦਾ, ਗੁਰੂ ਨਾਲ ਜੁੜ ਜਾਂਦਾ, ਕਿਉਂਕਿ ਰੱਬ ਵੱਸਦਾ ਸੰਤ ਦੀ ਰਸਨਾ 'ਤੇ। ਫਿਰ ਰਸਨਾ 'ਤੇ ਰੱਬ ਨੇ ਸਾਰਿਆਂ ਨੂੰ ਦਿੱਤੀ ਹੈ, ਅਸੀਂ ਵੀ ਯਤਨ ਕਰੀਏ ਸਾਡੀ ਰਸਨਾ 'ਤੇ ਵੀ ਵਸੇ। ਭਾਈ ਆਨੰਦ ਲਾਲ ਜੀ ਨੇ ਇੱਕ ਬਚਨ ਕਿਹਾ ਸੀ, ਕਹਿ ਕੇ ਸਮਾਪਤ ਕਰਾਂ। ਉਹ ਕਹਿੰਦੇ ਨੇ ਰੱਬ ਨੇ ਲੱਤਾਂ 'ਤੇ ਦਿੱਤੀਆਂ ਨੇ, ਬੇਕਾਰ ਹੀ ਨਾ ਗਵਾ ਲਈ ਕਿ ਇੱਕ ਦਿਨ ਗੋਡਿਆਂ ਨਾਲ ਉੱਠਿਆ ਹੀ ਨਾ ਜਾਏ। ਜ਼ੁਬਾਨ ਦਿੱਤੀ ਹੈ ਅਤੇ ਵਿਰਥਾ ਨਾ ਬੋਲਦਾ ਰਹੀਂ। ਬੜਾ ਸੁੰਦਰ ਕਿਹਾ ਹੈ, ਕਦਮਿਆਂ ਬਹਿ ਕੇ ਦਰ ਰਾਹੇ ਖੁਦਾ ਪੈਮੋਦਾ ਮੈਂ ਬਾਸ਼ਦ, ਜ਼ੁਬਾਨ ਨੇ ਬਹਿ ਕੇ ਦਰ ਜ਼ਿਕਰ ਖੁਦਾ ਆ ਸੂਦਾ ਮੈਂ ਬਾਸ਼ਦ। ਉਹ ਜ਼ੁਬਾਨ ਮੁਬਾਰਕ ਹੈ, ਰੱਬ ਦਾ ਜ਼ਿਕਰ ਕਰਦੀ ਹੈ, ਉਸ ਜ਼ੁਬਾਨ 'ਤੇ ਰੱਬ ਵੱਸਦਾ। ਉਹ ਕਦਮ ਮੁਬਾਰਕ ਨੇ ਜਿਹੜੇ ਕਦਮ ਰੱਬ ਦੇ ਘਰ ਨੂੰ ਚੱਲ ਕੇ ਜਾਂਦੇ ਨੇ, ਤਨ ਨੇ ਉਹ। ਇੱਥੇ ਹੁਣ ਪੁੱਛਣਾ ਅਸੀਂ ਕਿਹੜੀਆਂ ਸੁਹਾਗਣਾਂ ਨੂੰ ਹੈ, ਸਤਸੰਗੀਆਂ ਨੂੰ। ਸਭ ਤੋਂ ਵੱਡਾ ਸੁਹਾਗਣ ਕੌਣ ਹੈ? ਸਾਡਾ ਸਤਿਗੁਰੂ। ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ ਨੇ ਸਤਿਗੁਰੂ। ਤੁਹਾਨੂੰ ਇੱਕ ਬੇਨਤੀ ਕਰਾਂ, ਸਮਰੱਥ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਕਿਸੇ ਗਲਤ ਦੇ ਲੜ ਕਦੀ ਨਹੀਂ ਸਨ ਲਾ ਸਕਦੇ। ਖਾਲਸਾ ਪੰਥ ਨੂੰ ਜਾਨ ਨਾਲੋਂ ਵੱਧ ਪਿਆਰ ਕਰਦੇ, ਕਹਿੰਦੇ ਨੇ ਮੈਨੂੰ ਬੱਚਿਆਂ ਨਾਲੋਂ ਪਿਆਰ, ਸਾਡੀ ਬਾਂਹ ਕਿਸੇ ਹੋਰ ਨੂੰ ਫੜਾ ਜਾਂਦੇ। ਉਹਨਾਂ ਜੋ ਕੀਤਾ ਠੀਕ ਕੀਤਾ, ਉਹਨਾਂ ਨੂੰ ਕਿਹਾ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਪੰਥ ਗ੍ਰੰਥ ਇੱਕ ਹੋਣਗੇ, ਪੰਥ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਹੋਵੇਗਾ। ਤੁਹਾਨੂੰ ਮੈਂ ਦਰ ਦਰ ਦਾ ਪੱਖਾ ਕਿਸੇ ਕੋਲੋਂ ਪੁੱਛਣ ਨਾ ਜਾਣਾ, ਕੋਈ ਵੀ ਲੋੜ ਪਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਣਾ, ਤੁਹਾਨੂੰ ਉੱਤਰ ਮਿਲੇਗਾ। ਖਾਲਸਾ ਪੰਥ ਇਸ ਦੀ ਤਾਬਿਆ ਰਹੇਗਾ। ਕਹਿ ਦਿੱਤਾ ਇਸ 'ਤੇ ਲੜ ਲੱਗੇ ਰਹਿਣਾ, ਜੀਵਨ ਵਿੱਚ ਕੋਈ ਘਾਟ ਨਹੀਂ ਰਹੇ। ਮੰਨੈ ਤਰੈ ਤਾਰੈ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਅਸੀਂ ਅਸਲ ਵਿੱਚ ਉਹਨਾਂ ਦੇ ਬਚਨ ਭੁਲਾ ਕੇ ਜਦੋਂ ਆਸੇ ਪਾਸੇ ਜਾਂਦੇ ਹਾਂ ਨਾ, ਭਟਕਦੇ ਹਾਂ। ਗੁਰੂ ਗੋਬਿੰਦ ਸਿੰਘ ਦੇ ਹੁਕਮ ਤੋਂ ਮੁਨਕਰ ਹੋਣੇ, ਉਹਨਾਂ ਦਾ ਹੁਕਮ ਭੁਲਾ ਕੇ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ, ਸਾਨੂੰ ਖਾਲਸੇ ਪੰਥ ਨੂੰ ਕਿਹਾ ਸੀ, ਪੰਥ ਔਰ ਗ੍ਰੰਥ ਗੁਰੂ। ਪੰਥ ਤਾਬਿਆ ਰਹੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੁਗਤ ਪੰਥ ਵਿੱਚ। ਭਾਵ ਗੁਰਬਾਣੀ ਜੋ ਹੈ ਉਹਨੂੰ ਪੜ੍ਹਨਾ ਅਤੇ ਜੁਗਤੀ ਹੈ ਉਸ ਢੰਗ ਨਾਲ ਜਿਉਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਉਣਾ, ਇਹੋ ਸਿੱਖੀ ਹੈ। ਮੈਂ ਆਰੰਭ ਇੱਥੋਂ ਕੀਤਾ ਸੀ, ਮਾਸਟਰ ਕੀ ਇੱਕ ਹੀ ਹੈ। ਪਰਮਾਤਮਾ ਦੀ ਸਿਫਤ ਸਲਾਹ, ਸੰਗਤ ਵਿੱਚ ਬੈਠਣਾ, ਗੁਰਬਾਣੀ ਨਾਲ ਰੱਬ ਦੀ ਸਿਫਤ ਕਰਨੀ, ਇਹੋ ਸਿੱਖੀ ਹੈ। ਜਿਹੜਾ ਕਰੇਗਾ ਉਹ ਆਪ 'ਤੇ ਤਰੇਗਾ, ਦੂਸਰੇ ਨੂੰ ਵੀ ਤਾਰੇਗਾ। ਸੰਦੇਸ਼ਾ ਦਿਓ ਰੱਬ ਕਿੱਥੇ ਵੱਸਦਾ। ਉਹ ਕਹਿੰਦੇ ਨੇ ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਵਸਾਈਓ। ਇਹ ਨਿੱਕ ਸ਼ਬਦ ਪ੍ਰਵਾਨ ਕਰਨੇ ਜੀ, ਸਰਬੱਤ ਦਾ ਧੰਨਵਾਦ, ਫੁੱਲਾਂ ਦੀ ਖੇਮਾ। ਇਸ ਵਾਰ ਇੱਕ ਹੀ ਹਾਜ਼ਰੀ ਸੀ ਕਬੂਲ ਕਰਨੀ, ਫਿਰ ਗੁਰੂ ਬਖਸ਼ਿਸ਼ ਕਰੇ ਆਪਦੇ ਚਰਨ ਪ੍ਰਸੰਗ ਆ, ਫੁੱਲਾਂ ਦੀ ਖੇਮਾ। ਸਰਬੱਤ ਦਾ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧੰਨ ਧੰਨ ਗੁਰੂ ਰਾਮਦਾਸ, ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਰੀ ਪੰਕਤੀ ਸਰਵਣ ਕਰੋ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹਿਆ, ਨਾਨਕ ਕਹਿਤ ਸੁਨਹੋ ਰੇ ਲੋਗਾ, ਸੰਤ ਰਸਨ ਕੋ ਬਸਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਠਾ ਕਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇ, ਤੁਮਰੀ ਕੀ ਰੂਪਾ ਮੈਂ ਸੁਖ ਕਰੇ, ਕੋਈ ਨਾ ਜਾਣ ਉੱਚਾ। ਤੁਮਰੀ ਗਤ ਮਿਤ ਤੁਮ ਹੀ ਜਾ,
ਨਾਨਕ ਦਾਸ ਸਦਾ ਕੁਰਬਾਨੀ,
ਤੁਧੇ ਆਗੈ ਅਰਦਾਸ ਹਮਾਰੀ,
ਸਭ ਤੇਰਾ ਵਾਹਿਗੁਰੂ,
ਕਾਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਬੋਲੋ ਜੀ। ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।
ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੀ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਕਰਨ ਔਨ ਦਿਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੀ ਬਾਲਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛੱਕਿਆ ਦੇਖ ਚਲਾਹੀ ਤੇਗ ਵਾਜ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੀ ਖਾਲਸਾ ਜੀ ਬਾਲਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬਾਲਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬਾਲਾ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲਬਾਲੇ ਬਲਾਓ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬਲਾਓ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪਵਾਏ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਨ ਖਾਲਸਾ ਜੀ ਨੂੰ ਬਖਸ਼ੂ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੀ ਤਾਨ ਨਿਊਟਿਆਂ ਦੀ ਊਠ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਨਾਲ ਵਿਖੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਸਜੇ ਹੋਏ ਦੀਵਾਨਾ ਅੰਦਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਜ ਕੀ ਅਰਦਾਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਹਜ਼ੂਰ ਕੀਰਤਨ ਕਰਦੇ ਹਾਂ ਕਥਾ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਅਗਾਂਹ ਤੋਂ ਸੁਮੱਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਰ 'ਤੇ ਆਈਆਂ ਹੋਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਆਈਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਸਾਧ ਸੰਗਤ ਦੇ ਕਾਰਜ ਰਾਸ ਕਰਨੇ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਆਪ ਜੀ ਦੀ ਹਾਜ਼ੂਰੀ ਅੰਦਰ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਆਈਆਂ ਹੋਈਆਂ ਸੰਗਤਾਂ ਨੂੰ ਅਲਾਹੀ ਫਰਮਾਨ ਬਖਸ਼ ਕੇ ਨਦਰੋ ਨਦਰੀ ਨਿਹਾਲ ਨਿਹਾਲ ਕਰੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ राज करेगा खालसा, खुआर होए सब मिलेंगे, राज करेगा खालसा, खुआर होए सब मिलेंगे। बोले सोनेहा वाहे गुरु जी का खालसा, वाहे गुरु जी की फतेह।